ਸਾਡੀ ਪਰਿਭਾਸ਼ਾ ਕੀ ਹੈ, ਕਥਾ ਦੇ ਮਾਣੇ ਕੀ ਹਨ, ਕਿਉਂਕਿ ਹਰ ਰੋਜ਼ ਸੁਣਦੇ ਹੋ ਤੁਸੀਂ ਕਥਾ, ਤੇ ਜੇ ਕੋਈ ਇਹ ਪ੍ਰਸ਼ਨ ਕਿਤੇ ਕਰੇ ਕਿ ਕਥਾ ਦੀ ਪਰਿਭਾਸ਼ਾ ਕੀ ਹੈ, ਦੱਸਣ ਨੂੰ ਪੁੱਛਣਾ ਹੋਵੇ ਕਥਾ ਰੋਜ਼ ਸੁਣੋ, ਇਹ ਵੀ ਕੋਈ ਬਹੁਤੀ ਵਧੀਆ ਗੱਲ ਨਹੀਂ। ਫਿਰ ਹਰ ਚੀਜ਼ ਦਾ ਮੁੱਢ ਜਿਹੜਾ ਹੈ ਉਹਨੂੰ ਪਹਿਲਾਂ ਮੁੱਢ ਨੂੰ ਪਕੜੀ, ਇੰਨੀ ਕੁ ਸੰਥਿਆ ਤਾਂ ਅਨਪੜ੍ਹ ਤੋਂ ਅਨਪੜ੍ਹ ਨੂੰ ਵੀ ਯਾਦ ਹੋਣੀ ਚਾਹੀਦੀ ਹੈ ਕਿ ਕਥਾ ਦੇ ਅਰਥ ਕੀ ਹਨ, ਕਥਾ ਕਹਿੰਦੀ ਕੀ। ਮਹਾਂਪੁਰਸ਼ਾਂ ਦਾ ਸਵਾਲ ਹੁੰਦਾ ਸੀ ਵੀ ਜਿਹੜਾ ਗ੍ਰੰਥ ਪੜ੍ਹਾਉਣਾ ਪਹਿਲਾਂ ਉਹ ਗ੍ਰੰਥ ਦੇ ਨਾਂ ਦੇ ਅਰਥ ਦੱਸੇ, ਇਹ ਗ੍ਰੰਥ ਦਾ ਆਹ ਨਾਂ ਹੈ, ਇਹਦੇ ਚੋਂ ਇਹ ਅਰਥ ਨਿਕਲਦੇ। ਹਰ ਪਦ ਨੂੰ ਗਹਿਰਾਈ ਦੇ ਨਾਲ ਵਾਪਰ, ਕੱਕਾ ਅੱਖਰ ਜਿਹੜਾ ਇਹਦੇ ਦੋ ਅਰਥ ਬਣਦੇ ਨੇ। ਜਿਹੜਾ ਕਾ ਸ਼ਬਦ ਹੈ ਇਹਦੇ ਦੋ ਅਰਥ ਨੇ, ਇੱਕ ਤਾਂ ਹੈ ਪ੍ਰਕਾਸ਼, ਇਹਦਾ ਹੀ ਪ੍ਰਹਿਵਾਚੀ ਸ਼ਬਦ ਹੈ ਚਾਨਣਾ, ਲਾਈਟ, ਰੋਸ਼ਨੀ, ਇਹ ਪ੍ਰਹਿਵਾਚੀ ਸ਼ਬਦ ਨੇ। ਮੂਲ ਰੂਪ ਦੇ ਜੋ ਵੀ ਹੈ ਪ੍ਰਕਾਸ਼ ਚਾਨਣਾ ਇੱਕੋ ਹੀ ਵਾਕ ਹੈ। ਪ੍ਰਹਿਵਾਚੀ ਸ਼ਬਦ ਆਪਾਂ ਉਹਨਾਂ ਨੂੰ ਕਹਿੰਦੇ ਹਾਂ ਜਿਹੜੇ ਸ਼ਬਦ ਅਲੱਗ ਅਲੱਗ ਹੋਣ, ਅਰਥ ਇੱਕੋ ਹੀ ਹੋਵੇ। ਤੇ ਦੂਸਰਾ ਕਾ ਦਾ ਅਰਥ ਬਣਦਾ ਹੈ ਧੁਨ, ਆਵਾਜ਼। ਹੁਣ ਅਰਥ ਕੀ ਬਣਿਆ, ਤੇ ਸੱਸੇ ਅੱਖਰ ਦਾ ਤਾਂ ਅਰਥ ਇੱਕੋ ਹੀ ਹੈ, ਥਾਂ ਦਾ ਅਰਥ ਹੁੰਦਾ ਟਿਕਾਣਾ। ਜਿਸ ਟਿਕਾਣੇ ਦੇ ਵਿੱਚ ਸ਼ਬਦ ਦੀ ਧੁਨ ਹੋ ਰਹੀ ਹੈ, ਜਿਸ ਥਾਂ ਦੇ ਵਿੱਚ ਸ਼ਬਦ ਦੇ ਵਿੱਚੋਂ ਗਿਆਨ ਦਾ ਚਾਨਣਾ ਮਿਲ ਰਿਹਾ ਹੈ, ਗਿਆਨ ਦੇ ਵਿੱਚ ਵਾਧਾ ਹੋ ਰਿਹਾ, ਗਿਆਨ ਦੀ ਰੋਸ਼ਨੀ ਮਿਲ ਰਹੀ ਹੈ, ਪਰ ਉਹ ਰੋਸ਼ਨੀ ਕਿੱਥੋਂ ਮਿਲਦੀ ਹੈ, ਸ਼ਬਦ ਦੀ ਧੁਨ ਹੋ ਰਹੀ ਹੈ, ਆਵਾਜ਼ ਆ ਰਹੀ ਹੈ। ਤੇ ਕਾਜਮਾ ਥਾਂ ਨੂੰ ਕਥਾ, ਇਹਨੂੰ ਕਥਾ ਕਿਹਾ ਜਾਂਦਾ ਹੈ, ਜਿਹੜੇ ਥਾਂ ਟਿਕਾਣੇ ਤੇ ਗਿਆਨ ਦੀ ਲਾਈਟ ਮਿਲ ਰਹੀ ਹੈ, ਰੋਸ਼ਨੀ ਮਿਲ ਰਹੀ ਹੈ, ਗਿਆਨ ਵਿੱਚ ਵਾਧਾ ਹੋ ਰਿਹਾ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ, ਸੁਣ ਸੁਣ ਅੰਧੇ ਪਾਵੇ ਰਾਹੁਲ, ਇਹ ਬਚਨ ਕਹੇ ਨੇ ਮਹਾਰਾਜ ਨੇ। ਸਰੋਤਾ ਧਿਆਨ ਨਾਲ ਸੁਣਦਾ ਜਾਏ, ਬਹੁਤ ਸਾਰੇ ਸਰੋਤੇ ਕਈਆਂ ਵਿਦਵਾਨਾਂ ਤੋਂ ਅੱਗੇ ਨੇ ਕਹੇ ਦੇਖੇ ਜਿਹੜੇ ਧਿਆਨ ਨਾਲ ਸੁਣਦੇ ਰਹਿੰਦੇ। ਗੋਪਾ ਰਾਏ ਲਗਾਤਾਰ 28 ਕਥਾ ਕੀਤੀਆਂ, ਜਥੇਦਾਰ ਗੁਰਦਿਆਲ ਸਿੰਘ ਜੀ ਮਹਾਂਪੁਰਸ਼ਾਂ ਨੇ, ਸੰਤ ਗਿਆਨੀ ਸੁੰਦਰ ਸਿੰਘ ਜੀ ਦੇ ਵਿਦਿਆਰਥੀ ਸੀਗੇ, ਇੱਕੋ ਥਾਂ ਤੇ ਰਹਿ ਕੇ 28 ਕਥਾ ਕੀਤੀਆਂ ਇਹਨਾਂ ਨੇ। ਬੋਬਾ ਰਾਏ ਦੇ ਅਨਪੜ੍ਹ ਤੋਂ ਅਨਪੜ੍ਹ ਦੀ ਜਿਹੜੇ ਬਜ਼ੁਰਗ ਮਾਈ ਭਾਈ, ਉਹਨਾਂ ਦੇ ਇੰਨੀ ਬਾਣੀ ਦੇ ਅਰਥ ਜ਼ਬਾਨੇ ਵੀ ਕੰਠ ਹੋ ਗਏ, 28 ਕਥਾ ਜਿਹਨਾਂ ਨੇ ਸੁਣੀਆਂ ਭਾਈ, ਉਹ ਇੱਕ ਬਹੁਤ ਬੜੇ ਕਥਾਕਾਰ ਅਰਥ ਉਹਨਾਂ ਨੂੰ ਕੰਠ ਹੀ ਹੋ ਗਏ। ਉਹ ਇੱਕ ਅੱਖਰ ਨਹੀਂ ਹੁੰਦਾ, ਸੁਣ ਸੁਣ ਕੇ ਸਰੋਤੇ ਗਿਆਨੀ ਹੋ ਗਏ। ਸੋ ਧਿਆਨ ਨਾਲ ਵਿਚਾਰ ਨੂੰ ਸੁਣਦੇ ਜਾਈਏ, ਗਿਆਨ ਵਿੱਚ ਵਾਧਾ ਹੁੰਦਾ। ਆਓ ਮਨ ਦਿੱਤੇ ਕਸਰ ਕਰੋ ਇਤਿਹਾਸ, ਉਸ ਥਾਂ ਤੇ ਹੈ ਜਿੱਥੇ ਪ੍ਰਿਥੀ ਚੰਦ ਮਰ ਚੁੱਕਾ ਹੈ, ਗੁਰੂ ਅਰਜਨ ਸਾਹਿਬ ਜੀ ਦਾ ਵੱਡਾ ਭਰਾਤਾ, ਉਹਦਾ ਦਾਹ ਸੰਸਕਾਰ ਹੋ ਗਿਆ, ਅਸਤੀਆਂ ਕੋਠੇ ਪਿੰਡ ਆ ਗਈਆਂ, ਕਿ ਉੱਥੇ ਰਹਿੰਦਾ ਕੋਲਾ ਜਿਹੜਾ ਕਿਰਿਆ ਕਰਮ ਸੀ ਸਾਰਾ ਬੋਲੇ। ਭਾਈ ਸੰਤੋਖ ਸਿੰਘ ਜੀ ਦਸਤਾਨ ਦਿੰਦੇ ਜਾ ਰਹੇ ਨੇ, ਕੈਸੇ ਹੋਇਆ, ਪੰਜ ਤੱਕ 10 ਪ੍ਰਮਾਣ ਦਿੱਤੇ ਨੇ, ਉਹਨਾਂ ਪ੍ਰਮਾਣਾਂ ਦੇ ਵਿੱਚੋਂ ਹੀ ਕੁਝ ਲੜੀ ਆਪਣੀ ਰਹਿੰਦੀ ਹੈ ਕੱਲ ਦੀ। ਹੁਣ ਇੱਕ ਪ੍ਰਮਾਣ ਦਿੰਦੇ ਨੇ ਤ੍ਰੇਤੇ ਯੁੱਗ ਦਾ, ਰਾਵਣ ਤੇ ਸੀਤਾ ਦਾ ਪ੍ਰਮਾਣ ਦੇ ਕੇ ਸਮਝਾਉਂਦੇ ਹੈ। ਬਸ ਰਾਵਣ ਦੇ ਥਾਂ ਤੇ ਤ੍ਰਿਤੀਆ ਸੀ, ਸੀਤਾ ਦੇ ਥਾਂ ਤੇ ਗੁਰੂ ਨਾਨਕ ਦੀ ਗੱਦੀ ਸਮਝ ਰਹੇ। ਇਹ ਦਸਤਾਨ ਦੇ ਕੇ ਇੱਥੋਂ ਅੱਜ ਦੀ ਕਥਾ ਸ਼ੁਰੂ ਕਰਦੇ ਨੇ। ਮਨ ਵਿੱਚ ਇਕਾਗਰ ਕਰਕੇ ਸੁਣਾਂਗੇ, ਇਹ ਜਿਹੜਾ ਪ੍ਰਿਥੀ ਚੰਦ ਸੀ, ਸਮਝੋ ਵੀ ਗੁਰੂ ਨਾਨਕ ਦੀ ਜਿਹੜੀ ਗੱਦੀ ਹੈ ਇਹ ਤਾਂ ਸੀਤਾ ਦੀ ਤਰ੍ਹਾਂ ਸਮਝ ਲੈਣਾ, ਤੇ ਇਹਨੂੰ ਪ੍ਰਾਪਤ ਕਰਨ ਵਾਸਤੇ ਜਿਵੇਂ ਸੀਤਾ ਨੂੰ ਪ੍ਰਾਪਤ ਕਰਨ ਵਾਸਤੇ ਰਾਵਣ ਕਈ ਤਰ੍ਹਾਂ ਦੀਆਂ ਕੋਸ਼ਿਸ਼ਾਂ ਕਰਦਾ ਰਿਹਾ ਹੈ, ਇਸੇ ਤਰ੍ਹਾਂ ਪ੍ਰਿਥੀ ਚੰਦ ਇਹ ਗੱਦੀ ਰੂਪ ਸੀਤਾ ਨੂੰ ਲੈਣ ਵਾਸਤੇ ਰਾਵਣ ਦੇ ਤਰ੍ਹਾਂ ਇਹਨੂੰ ਸਮਝਣਾ, ਉਸੇ ਤਰ੍ਹਾਂ ਦਾ ਹੰਕਾਰੀ ਤੇ
ਜਿਵੇਂ
ਰਾਵਣ ਉਹ ਔਲਾਦ ਦੀ ਇੱਛਾ ਦੇ ਵਿੱਚ ਹੀ ਮਰ ਗਿਆ, ਇੱਛਾ ਪੂਰੀ ਨਹੀਂ ਹੋਈ, ਤੇ ਅਸੀਂ ਇਹਦੀ ਵੀ ਗੁਰਤਾ ਗੱਡੀ ਦੀ ਇੱਛਾ ਪੂਰੀ ਨਹੀਂ ਹੋਈ, ਸੰਸਾਰ ਤੋਂ ਚਲਾ ਗਿਆ। ਉਹ ਬੀਜੀ ਦੀ ਇੱਛਾ ਰਹਿ ਗਈ, ਇਹ ਪੂਰੀ ਨਹੀਂ ਹੋ ਸਕੀ ਹੈ। ਫਿਰ ਉਹ ਦੁਆਪਰ ਦਾ ਦਿਸ਼ਾਨ ਲੈਂਦੇ ਹੈ। ਦੁਆਪਰ ਦੇ ਵਿੱਚ ਭਗਵਾਨ ਕ੍ਰਿਸ਼ਨ ਜੋ 16 ਕਲਾ ਸੰਪੂਰਨ ਗੁਰਬਾਣੀ ਦੇ ਵਿੱਚ ਵੀ ਲਿਖਿਆ ਹੈ, 16 ਕਲਾ ਸੰਪੂਰਨ ਫਲਿਆ, ਉਹਨੂੰ ਹਤਨ ਨਾਸ਼ ਕਰਨ ਵਾਸਤੇ ਕੰਸ ਨੇ ਬਹੁਤ ਤਰ੍ਹਾਂ ਦੇ ਯਤਨ ਕੀਤੇ ਸਨ, ਬੜੇ ਵਾਰਸ਼ਵ ਕੀਤੇ। ਪਹਿਲਾਂ ਤਾਂ ਭਗਵਾਨ ਕ੍ਰਿਸ਼ਨ ਨੂੰ ਮਾਰਨ ਵਾਸਤੇ ਆਪਣੀ ਸਕੀ ਭੈਣ ਦੀ ਕੁੱਖ ਬੁਝਾੜੀ ਉਸਨੇ। ਦੁਸ਼ਮਣ ਇੱਕ ਬੱਚਾ ਸੀ, 7 ਹੋਰ ਉਸੇ ਤਰ੍ਹਾਂ ਹੀ ਮਾਰ ਦਿੱਤੇ, ਕੁੱਖ ਉਜਾੜੀ ਭੈਣ ਦੀ। ਔਰ ਕਿਤਨੀ ਦੇਰ ਰਹਿਮੀ ਨਾਲ ਮਾਰਦਾ ਸੀ, ਪਟਕਾ ਪਟਕਾ ਕੇ। ਮਾਂ ਗਿਲਕਦੀ ਸੀ, ਭਰਾ ਦੇ ਪੈਰ ਫੜਦੀ ਸੀ, ਭਰਾ ਦਾ ਐਸਾ ਨਾ ਕਰ, ਤੇਰਾ ਦੁਸ਼ਮਣ ਇੱਕ ਹੋਊਗਾ, ਸਾਰਿਆਂ ਨੂੰ ਕਿਉਂ ਮਾਰਦਾ। ਪਰ ਨਹੀਂ, ਕਦੇ ਕੁੱਖ ਉਜਾੜੀ। ਫਿਰ ਜਿਸ ਤਰੀਕੇ ਦੇ ਨਾਲ ਭਗਵਾਨ ਕ੍ਰਿਸ਼ਨ ਜੀ ਉਸ ਵਿਸ਼ਨੂੰ ਦੇ ਅਵਤਾਰ ਸਨ, ਲੀਲਾ ਵਰਤਾਈ, ਜਾ ਕੇ ਕਿਵੇਂ ਨੰਦ ਦੇ ਕੋਲ ਪੜੇ, ਕਿਵੇਂ ਉਹਨਾਂ ਦੀ ਲੜਕੀ ਵਟਾ ਕੇ ਵਾਸਦੇਵ ਜੀ ਨੇ ਜਮਨਾ ਦੇ ਵਿੱਚ ਦੀ ਲੰਘੇ, ਜਮਨਾ ਨੇ ਚਰਨ ਛੋਏ, ਸਾਰੀਆਂ ਕਹਾਣੀਆਂ। ਤੇ ਜਦੋਂ ਆਕਾਸ਼ਵਾਣੀ ਹੋਈ, ਤੇਰਾ ਜਿਹੜਾ ਦੁਸ਼ਮਣ ਹੈ, ਤੇਰਾ ਕਾਲ, ਉਹ ਤਾਂ ਗੋਕੁਲ ਵਿੱਚ ਪੜ ਰਿਹਾ ਹੈ। ਫਿਰ ਉਸ ਰਾਤ ਨੂੰ ਜਿੰਨੇ ਬੱਚੇ ਜੰਮੇ, ਪਹਿਲਾਂ ਭੈਣ ਦੇ ਬੱਚੇ ਮਾਰੇ, ਤੇ ਫਿਰ ਉਸ ਰਾਤ ਨੂੰ ਜਿੰਨੇ ਲੋਕਾਂ ਦੇ ਵੀ ਬੱਚੇ ਨਿਆਣੇ ਪੈਦਾ ਹੋਏ, ਉਹ ਵੀ ਸਾਰੀ ਮਾਰ ਦਿੱਤੇ ਗਏ ਕਿ ਮੈਂ ਜਿਉਂਦਾ ਰਹਾਂ। ਦੂਸਰੇ ਨੂੰ ਮਾਰਨ ਦਾ ਅਰਥ ਇਹ ਹੁੰਦਾ ਵੀ ਮੈਂ ਜਿਉਂਦਾ ਰਹਾਂ। ਤਾਂ ਫਿਰ ਵੀ ਉਹ ਇੱਛਾ ਪੂਰੀ ਨਹੀਂ ਹੋਈ, ਕ੍ਰਿਸ਼ਨ ਨੂੰ ਮਾਰਦਾ ਮਾਰਦਾ ਅਖੀਰ ਆਪ ਹੀ ਮਰ ਗਿਆ। ਤੇ ਕੰਸ ਦੀ ਨਿਆਣੀ ਹੀ ਇਹ ਪ੍ਰਿਥੀ ਚੰਦ ਸੀ, ਭਗਵਾਨ ਕ੍ਰਿਸ਼ਨ ਦੀ ਨਿਆਈ ਗੁਰੂ ਅਰਜਨ ਸਾਹਿਬ
ਜਾਣੇ
ਮਾਰਦਾ ਹੋਇਆ ਕੰਸ ਭਗਵਾਨ ਕ੍ਰਿਸ਼ਨ ਨੂੰ ਆਪ ਹੀ ਮਰ ਗਿਆ। ਇਹ ਵੀ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਮਾਰਦਾ ਹੋਇਆ ਆਪ ਹੀ ਮਰ ਗਿਆ ਹੈ। ਹੁਣ ਭਾਈ ਸਾਹਿਬ ਇੱਕ ਹੋਰ ਦਿਸ਼ਾਂ ਦਿੰਦੇ, ਜਿਹਨੇ ਸਾਹਾ ਇਹ ਗੱਲ ਕਹੇ ਵੀ ਮੈਂ ਸ਼ੇਰ ਬਣ ਗਿਆ, ਨਾਮ ਪ੍ਰਭਾਤ ਹੈ, ਇਹ ਉਹ ਬਾਤ ਹੈ ਜਿਹੜੀ ਕਦੇ ਹੋ ਹੀ ਨਹੀਂ ਸਕਦੀ। ਸਾਹਾ ਕਿਵੇਂ ਸ਼ੇਰ ਬਣ ਜਾਊਗਾ? ਸਾਹੇ ਦਾ ਕੱਦ ਕਿੱਡਾ ਹੈ, ਸ਼ੇਰ ਦਾ ਕਿੱਡਾ ਵੱਡਾ ਹੈ? ਇਹ ਸਾਹਸੀ ਇੱਕ ਰੀਸ ਹੈ। ਕਹਿੰਦੇ ਕੋਈ ਹੰਕਾਰੀ ਸਾਜ ਨੇ ਕਹੇ ਕਿ ਮੈਂ ਤਾਂ ਸ਼ੇਰ ਬਣ ਗਿਆ ਹਾਂ, ਤੇ ਇਸ ਤਰ੍ਹਾਂ ਦਾ ਹੰਕਾਰ ਕਰੇ। ਸਦਾ ਕਹਿਣ ਸ਼ੇਰ ਹੋ ਗਰਬਤ ਵਿੱਚ ਭਾਈ, ਆਪਣੇ ਭਾਈਚਾਰੇ ਵਿੱਚ ਬਹਿ ਕੇ ਕਹੇ ਵੀ ਮੈਂ ਸ਼ੇਰ ਬਣ ਗਿਆ। ਤੇ ਜਦੋਂ ਸਾਹਮਣੇ ਤੋਂ ਹਾਥੀ ਆ ਗਿਆ, ਜਦ ਆਵੇ ਗਜ ਸਮੁੱਖ, ਗਜ ਨਾਮ ਹਾਥੀ ਦਾ, ਸਮੁੱਖ ਨਾਮ ਸਾਹਮਣੇ ਦਾ। ਜਦੋਂ ਹਾਥੀ ਸਾਹਮਣੇ ਆਇਆ, ਇਸ ਸਭ ਕੌਣ ਹਟਾਈ? ਸਾਹ ਕਿਵੇਂ ਹਟਾ ਸਕਦਾ ਹਾਥੀ ਨੂੰ? ਜੇ ਅਚਾਨਕ ਵੀ ਪੈਰ ਧਰਿਆ ਜਾਵੇ ਸਾਹੇ ਦੇ ਉੱਤੇ, ਉਹਦੀ ਹੱਡੀ ਵੀ ਨਹੀਂ ਲੱਭ ਸਕਦੀ, ਕਿਤੇ ਹਾਥੀ ਦਾ ਕੱਦ, ਕਿਤੇ ਉਹਦਾ ਸਾਹੇ ਦਾ। ਸੋ ਇਸ ਤਰ੍ਹਾਂ ਤੇ ਸ਼ੇਰ ਨੂੰ ਦੇਖ ਕੇ ਹਾਥੀ ਚੀਕਾ ਮਾਰਦਾ, ਡਰਦਾ। ਇਹ ਭਾਈ ਸਾਹਿਬ ਦਰਸਾਉਣ ਦਿੰਦੇ ਹਨ ਵੀ ਸ਼ੇਰ ਦੀ ਨਿਆਣੀ ਗੁਰੂ ਅਰਜਨ ਸਾਹਿਬ, ਸਾਰੇ ਦੀ ਨਿਆਣੀ ਹੈ ਪ੍ਰਿਥੀ ਚੰਦ, ਤੇ ਇਸ ਤਰ੍ਹਾਂ ਦੇ ਦਰਸਾਂਤ ਘਟਾਉਂਦੇ ਜਾ ਰਹੇ ਨੇ। ਗੁਰੂ ਬਣਨਾ ਤਾਂ ਚਾਹੁੰਦਾ ਸੀ, ਪਰ ਜਦੋਂ ਜਮਾਂ ਦੀਆਂ ਪੀੜਾਂ ਸਿੱਖ ਨੂੰ ਮਿਲਣ,
ਫਿਰ
ਆਪ ਨੂੰ ਔਰ ਸਿੱਖਾਂ ਨੂੰ ਕੌਣ ਧੀਰਜ ਧਰਾਉਣ ਵਾਲਾ ਹੈ, ਕੌਣ ਜਮਾਂ ਤੋਂ ਰੱਖਿਆ ਕਰੇ?
ਹੁਣ
ਜਿਹੜਾ ਮਿਹਰਬਾਨ ਹੈ, ਤ੍ਰਿਤੀ ਦਾ ਪੁੱਤਰ ਦਾ ਨਾਮ ਮਿਹਰਬਾਨ, ਤ੍ਰਿਤੀ ਦੀ ਘਰਵਾਲੀ ਦਾ ਨਾਮ ਹੈ ਕਰਮ ਕੌਰ, ਤੇ ਉਹ ਹੁਣ ਮਾਂ ਪੁੱਤ ਆਪਸ ਵਿੱਚ ਹੀ ਵਿਚਾਰ ਕਰਨਗੇ। ਮਿਹਰਬਾਨ ਪ੍ਰਸਥਾਨ ਕੋ ਚਾਹੇ ਬਹੁਤ ਤੇਰਾ, ਇਹ ਚਾਹੁੰਦਾ ਕਿ ਮੈਂ ਹੁਣ ਜਾਵਾਂ ਚੰਦੂ ਦੇ ਕੋਲ, ਪਿਤਾ ਜੀ ਤਾਂ ਰਸਤੇ ਦੇ ਵਿੱਚ ਪੂਰੇ ਹੋ ਗਏ, ਜੋ ਕੁਝ ਮੇਰੀ ਡਿਊਟੀ ਲਾ ਕੇ ਗਏ ਹੈ ਆਪਣੇ ਸੇਵਕਾਂ ਦੇ ਕਹਿਣ ਤੋਂ ਮਨ ਬਣਾਇਆ ਇਸ ਨੇ ਜਾਣ ਵਾਸਤੇ ਤਿਆਰ ਹੋਇਆ ਪਰ ਉਹਦੀ ਮਾਤਾ ਕਰਮ ਕੌਰ ਜਾਣ ਨਹੀਂ ਦਿੰਦੀ ਕਰ ਨਹੀਂ ਹੋ ਕਨੇਰਾ ਬਹੁਤਾ ਨੇ ਪ੍ਰੇਮ ਕਰਕੇ ਕਹਿੰਦੀ ਹੈ ਇਹ ਮੇਰੇ ਪੁੱਤਰ ਤੂੰ ਆਸਰਾ ਹੈ ਉਹ ਸਿੱਖ ਸੰਗਤਾਂ ਦਾ ਜਿਹੜੇ ਇਹਨਾਂ ਨੂੰ ਮੰਨਣ ਵਾਲੇ ਸੀ ਉਹਨਾਂ ਸਿੱਖ ਸੰਗਤਾਂ ਦੀ ਬਾਤ ਹੈ ਤੂੰ ਇਹਨਾਂ ਦਾ ਆਸਰਾ ਹੈ ਤੇਰਾ ਮੁਖ ਦੇਖ ਕੇ ਮੈਨੂੰ ਬੜੀ ਖੁਸ਼ੀ ਮਿਲਦੀ ਹੈ ਤੂੰ ਮੇਰਾ ਇਕਲੌਤਾ ਬੇਟਾ ਹੈ ਦੇਖ ਤੇਰੇ ਜਿਹੜੇ ਦਾਦਾ ਜੀ ਸੀ ਗੁਰੂ ਰਾਮਦਾਸ ਉਹਨਾਂ ਨੂੰ ਕੌਣ ਨਹੀਂ ਜਾਣਦਾ ਐਡਾ ਵੱਡਾ ਖਾਨਦਾਨ ਹੈ ਆਪਣਾ ਹੁਣ ਆਪਣੇ ਪੁੱਤਰ ਨੂੰ ਸਮਝਾਉਂਦੀ ਹੈ ਪਿਤਾਮਾ ਹੁੰਦਾ ਪਿਤਾ ਦਾ ਪਿਤਾ ਤੇਰਾ ਜਿਹੜਾ ਪਿਤਾਮਾ ਸੀ ਗੁਰੂ ਰਾਮਦਾਸ ਉਹਨਾਂ ਨੇ ਸੈਂਕੜੇ ਬੰਦਿਆਂ ਨੂੰ ਤਾਰਿਆ ਧੰਨ ਧੰਨ ਰਾਮਦਾਸ ਗੁਰ ਜੀ ਨੇ ਸਿਰਿਆ ਸਿਨੇ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਤੇ ਦਿਲ ਹਾਰੇ ਤਾਰਿਆ ਬੈਠਾ ਸੋਢੀ ਪਾਤਸ਼ਾਹ ਰਾਮਦਾਸ ਸਤਿਗੁਰੂ ਕਹਾਵੈ ਪੂਰੇ ਕਾਲ ਕਟਾਇਆ ਅੰਮ੍ਰਿਤਸਰ ਵਿਚ ਜੋਤ ਜਗਾਵੈ ਤੇ ਉਹ ਗੁਰੂ ਰਾਮਦਾਸ ਨੇ ਬੜੇ ਲੋਕਾਂ ਦਾ ਉਧਾਰ ਕੀਤਾ ਤੇਰੇ ਪਿਤਾਮਾ ਨੇ ਜੋ ਉਹਨਾਂ ਦੀ ਸੇਵਾ ਕਰਦਾ ਸੀ ਉਹਨਾਂ ਨੂੰ ਨੌ ਨਿਧੀਆਂ 18 ਸਿੱਧੀਆਂ ਬਰਕਤਾਂ ਬਖਸ਼ ਦਿੰਦੇ ਸਨ ਉਹ ਸਾਰਿਆਂ ਦੇ ਪੂਜਨੀ ਹੋ ਗਏ ਸਾਰੇ ਲੋਕ ਆ ਕੇ ਤੇਰੇ ਪਿਤਾਮਾ ਨੂੰ ਤੇਰੇ ਦਾਦੇ ਗੁਰੂ ਨੂੰ ਲੋਕੀ ਆ ਕੇ ਮੱਥੇ ਟੇਕਦੇ ਸਨ ਇਹ ਹੁਣ ਕੁਝ ਗੱਲਾਂ ਸੱਚੀਆਂ ਕਹਿ ਰਹੀ ਆ ਮਾਂ ਆਪਣੇ ਪੁੱਤਰ ਨੂੰ ਪੁੱਤਰ ਤੇਰੇ ਪਿਤਾ ਨੇ ਉਹਨਾਂ ਦੀ ਸੇਵਾ ਨਹੀਂ ਕੀਤੀ ਜੇ ਤੇਰਾ ਪਿਤਾ ਸੇਵਾ ਕਰਦਾ ਤਾਂ ਆਹ ਦਿਨ ਆਪਾਂ ਨੂੰ ਦੇਖਣ ਨਹੀਂ ਸੀ ਆ ਸਕਦੇ ਤੇਰੇ ਪਿਤਾ ਨੇ ਸੇਵਾ ਨਹੀਂ ਕੀਤੀ ਹੈ ਬਲਕਿ ਦੋ ਗੱਲਾਂ ਕਰਦਾ ਰਿਹਾ ਬੇਟਾ ਤੇਰਾ ਜਿਹੜਾ ਪਿਤਾ ਸੀ ਇੱਕ ਤਾਂ ਤੇਰੇ ਦਾਦੇ ਗੁਰੂ ਦੀ ਬਰਾਬਰੀ ਕਰਦਾ ਰਿਹਾ ਮੈਂ ਦੇਖਦੀ ਰਹੀ ਹਾਂ ਉਹ ਬਰਾਬਰੀ ਕਰਦਾ ਸੀ ਬਚਨ ਨਹੀਂ ਸੀ ਮੰਨਦਾ ਸਮਤਾ ਬਰਾਬਰ ਦਾ ਨਾਮ ਹੈ ਦੂਸਰਾ ਕੱਟੂ ਬਚਨ ਕੌੜੇ ਬਚਨ ਵੀ ਬੋਲ ਲੈਂਦਾ ਸੀ ਗੁਰੂ ਸਾਹਿਬ ਨੂੰ ਇਹ ਗੱਲ ਤਾਂ ਗੁਰਬਾਣੀ ਚ ਵੀ ਆ ਚੁੱਕੀ ਹੈ ਨਾ ਗੁਰੂ ਸਾਹਿਬ ਦੇ ਸਾਹਮਣੇ ਝਗੜਾ ਕੀਤਾ ਕੋਈ ਲੁਕੀ ਛਿੱਪੀ ਬਾਤ ਨਹੀਂ ਪਰ ਭਰੀ ਸੰਗਤ ਦੇ ਵਿੱਚ ਗੁਰੂ ਸਾਹਿਬ ਨੂੰ ਅਪਮਾਨ ਦੇ ਸ਼ਬਦ ਬੋਲੇ ਆਪਣੇ ਪਿਤਾ ਨੂੰ ਕਿਰਤੀ ਚੰਦ ਗੁਰੂ ਅਰਜਨ ਸਾਹਿਬ ਨੂੰ ਤਾਂ ਬੋਲਣ ਦਾ ਭਰਾ ਹੈ ਤਾਂ ਪਿਤਾ ਨੂੰ ਵੀ ਬੋਲਿਆ ਬਾਬਾ ਬੁੱਢਾ ਸਾਹਿਬ ਜੀ ਬ੍ਰਹਮ ਗਿਆਨੀ ਉਹਨੂੰ ਵੀ ਇਹ ਕਹਿੰਦਾ ਸੀ ਕਹਿੰਦਾ ਬੁੱਢਿਆ ਮੈਂ ਤੈਨੂੰ ਬੜਾ ਸਿਆਣਾ ਸਮਝਦਾ ਸੀ ਅੱਜ ਦੇਖ ਲਈ ਤੇਰੀ ਦਾਨਿਸ਼ਬੰਦੀ ਤੂੰ ਤਾਂ ਈਰਖਾ ਦਾ ਭਰੇ ਹੈ ਬਾਬੇ ਬੁੱਢੇ ਸਾਹਿਬ ਕਹਿੰਦੇ ਹੱਕ ਮੇਰਾ ਬਣਦਾ ਸੀ ਗੁਰਦਾ ਗੱਦੀ ਦਾ ਤਿਲਕ ਮੇਰੇ ਛੋਟੇ ਭਰਾ ਨੂੰ ਦੇ ਦਿੱਤਾ ਤੂੰ ਵੀ ਇਹਨਾਂ ਦੇ ਨਾਲ ਹੀ ਕਰਿਆ ਕਿ ਪਿਤਾ ਨੂੰ ਘੱਟ ਵੱਧ ਬਚਨ ਕਹੇ ਗੁਰੂ ਰਾਮਦਾਸ ਮਹਾਰਾਜ ਸ਼ਾਂਤ ਹਿਰਦਾ ਆਪ ਜੀ ਨੇ ਬਚਨ ਉਚਾਰਨ ਕੀਤਾ ਕਾਹੇ ਪੂਤ ਝਗੜ ਤਹਾਉ ਸੰਗ ਬਾਪ ਚਲੋ ਗੁਰਦਾ ਗੱਦੀ ਵਾਲੀ ਬਾਤ ਗੁਰੂ ਚੇਲੇ ਦੀ ਪ੍ਰਥਾ ਗੁਰੂ ਸਿੱਖ ਦੀ ਗੱਲ ਇੱਕ ਪਾਸੇ ਰੱਖ ਲੈ ਉਹ ਮੈਂ ਤੇਰਾ ਬਾਪ ਤਾਂ ਹਾਂ ਤੈਨੂੰ ਪਤਾ ਵੀ ਬਾਪ ਦੇ ਅੱਗੇ ਬੋਲਣ ਦਾ ਪੁੱਤ ਨੂੰ ਪਾਪ ਲੱਗਦਾ ਹੈ ਤੂੰ ਪੁਰਾਣਾ ਇਤਿਹਾਸ ਪੜ੍ਹਿਆ ਕਿ ਨਹੀਂ ਭਾਰਤ ਦੇ ਵਿੱਚ ਜੰਮਿਆ ਹੋਇਆ ਨੌਜਵਾਨ ਆਪਣੇ ਪਿਤਾ ਦੇ ਅੱਗੇ ਅੱਖ ਨਹੀਂ ਚੁੱਕ ਸਕਦਾ ਇਹ ਪ੍ਰਥਾ ਹੈ ਪੁਰਾਣੀ ਜੇ ਪਿਤਾ ਨੇ ਭਾਵੇਂ ਉਹਦੀ ਆਪਣੀ ਗਲਤੀ ਸੀ ਭਾਵੇਂ ਧੋਖੇ ਨਾਲ ਬਚਨ ਦਿੱਤਾ ਹੋਇਆ ਸੀ ਜਿਹਨੇ ਵੀ ਮਰਜ਼ੀ ਸੀ ਕਸੂਰ ਦਸਲ ਤਾਂ ਸੀ ਪਰ ਉਹਨੂੰ ਪਛਤਾਵਾ ਸੀ ਆਪਣੇ ਕਸੂਰ ਦਾ ਜੇ ਪਰਵਾਸ ਦਾ ਸ਼ਬਦ ਕਹਿ ਦਿੱਤਾ ਰਾਮ ਜੀ ਨੇ ਕਿਸੇ ਨੂੰ ਨਹੀਂ ਕਰੀ ਕਿਉਂ ਉੱਥੇ ਲਿਖਿਆ ਪੰਡਿਤ ਗੁਲਾਬ ਸਿੰਘ ਜੀ ਨੇ ਜਿਹੜੇ ਸੰਤ ਮਾਨ ਸਿੰਘ ਜੀ ਦੇ ਸਿਫਿਰਦ ਹੋਏ ਆ ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਪੜ੍ਹੇ ਹੋਏ ਸੀ ਜਿਹੜੇ ਮਹਾਤਮਾ ਕੱਲ ਦੀ ਰਚਨਾ ਆਇਆ ਸੀ ਇਹਨਾਂ ਦਾ ਉਹਨਾਂ ਨੇ ਇਸ ਥਾਂ ਤੇ ਬੜਾ 116 ਸਵਈਆ ਲਿਖਿਆ ਕਹਿੰਦੇ ਜਿਸ ਵੇਲੇ ਭਗਵਾਨ ਰਾਮ ਜੀ ਨੇ ਦੇਖਿਆ ਵੀ ਪਿਤਾ ਦਾ ਵਚਨ ਨਹੀਂ ਛੋਟਾ ਹੋਣ ਦੇਣਾ ਉਸੇ ਵੇਲੇ ਬਣ ਨੂੰ ਤੁਰ ਗਏ ਪਰ ਮਾਤਾ ਬੜੀ ਰੋਈ ਕਰ ਰਹੀ ਆ ਤਾਂ ਕਿ ਆਇਸ਼ ਆਇਸ਼ ਆ ਗਿਆ ਦਾ ਨਾਮ ਸਾਤ ਕੀ ਆਇਸ਼ ਮਾਨ ਚਲੇ ਜਿਨ ਕੇ ਪਦ ਪੰਕਜ ਪੂਜਤ ਲੋਈ, ਜਿਨ੍ਹਾਂ ਦੇ ਪੈਰਾਂ ਨੂੰ ਸੰਸਾਰ ਪੂਜਦਾ ਸੀ। ਸਾਤ ਪਿਤਾ ਦਾ ਨਾਮ ਹੈ। ਪਿਤਾ ਨੇ ਆਗਿਆ ਦਿੱਤੀ, ਬੇਟਾ 14 ਸਾਲ ਬਨਵਾਸ ਬਨਿਆਰ ਜਾਈਏ ਇਸੇ ਲੈਕ ਪੁੱਤਰ ਦੇ। ਮੁੜ ਕੇ ਇੱਕ ਵਾਰੀ ਨੂੰ ਪੁੱਛਿਆ, ਪਿਤਾ ਮੇਰਾ ਕਸੂਰ ਕੀ ਹੈ, ਮੈਨੂੰ ਬਨਵਾਸ ਕਿਸ ਲਈ ਭੇਜਿਆ ਜਾਂਦਾ, ਮੈਂ ਤਾਂ ਹੋ ਕੀ ਗਿਆ। ਇੰਨਾ ਨਹੀਂ ਗਿਆ, ਤਾਜ ਕੀ ਬਾਰਿਸ਼ ਮਨ ਚਲੇ ਜਿਨ ਕੇ ਪਰ ਪੰਕਜ ਪੂਜਿਤ ਲੋਈ, ਰਾਜ ਵਿਭੂਤ ਤਜੀ ਛਿਣ। ਇੱਕ ਛਿਣ ਵਿੱਚ ਰਾਜ ਚਾ ਗਿਆ, ਰਾਜ ਵਿਭੂਤੀ ਇੱਕ ਛਿਣ ਵਿੱਚ ਤਿਆਗੀ, ਇਹ ਹਥਿਆਰ। ਰਾਜ ਵਿਭੂਤ ਤਜੀ ਛਿਣ ਮੈਂ ਬਨ ਕੋ ਦਿਖਸੇ, ਜਲ ਨਹੀਂ ਬਨ ਹੋਈ, ਮਾਤਾ ਪਿਛਲਿਆ ਹੋਈ। ਮੇਰੇ ਰਾਮ ਮੇਰੇ ਪ੍ਰਾਣ ਮੈਂ ਤੇ ਤੋਂ ਬਿਨਾਂ ਬਚ ਨਹੀਂ ਸਕਦੀ। ਕਿਹਾ ਮਾਂ ਤੇਰਾ ਵੀ ਇਹੀ ਧਰਮ ਹੈ, ਪਤੀ ਪਰਮੇਸ਼ਵਰ ਹੁੰਦਾ ਹੈ, ਮੇਰਾ ਪਿਤਾ ਤੇਰਾ ਪਤੀ ਹੈ, ਤੇਰਾ ਰੱਬ ਹੈ, ਪਰ ਮੈਂ ਆਪਣੇ ਪਿਤਾ ਦਾ ਬਚਨ ਛੋਟਾ ਨਹੀਂ ਹੋਣ ਦੇਣਾ। ਉਹ ਲੈਕ ਪੁੱਤਰ ਹੁੰਦੇ ਨੇ ਜਿਹੜੇ ਪਿਤਾ ਦੇ ਬਚਨ ਨੂੰ ਛੋਟਾ ਨਾ ਹੋਣ ਦੇਣ। ਸੀਤਾ ਨੇ ਆਪਣਾ ਧਰਮ ਲਵਾ ਕੇ ਇਸਤਰੀ ਜਾਤੀ ਦਾ ਮਾਣ ਵਧਾਇਆ ਕਿ ਜੇ ਵਕਤ ਕਦੇ ਪਤੀ ਤੇ ਪੈ ਜਾਏ, ਔਰਤ ਕਦੀ ਸਾਥ ਨਾ ਕਦੇ ਪਰਛਾਵਾਂ ਬਣ ਕੇ ਰਹੇ। ਦਸ਼ਰਥ ਰੋਇਆ ਸੀ ਜਦੋਂ ਸੀਤਾ ਦੇ ਭਗਵੇਂ ਕੱਪੜੇ ਪਾਏ ਦੇਖੇ, ਇੱਕ ਰਾਜੇ ਦੀ ਧੀ ਸਾਧਨੀ ਬਣੀ ਦੇਖੀ, ਆਪਣੀ ਨੂੰਹ ਦੇ ਸਿਰ ਤੇ ਹੱਥ ਰੱਖ ਕੇ ਧਾਵਾਂ ਮਾਰ ਕੇ ਰੋਇਆ। ਦਸ਼ਰਥ ਕਹਿੰਦਾ, ਪੁੱਤਰੀ ਤੂੰ ਕਾਹਦੇ ਲਈ ਚੱਲੀ ਹੈ, ਮੈਂ ਜਗਤ ਨੂੰ ਕੀ ਮੂੰਹ ਦਿਖਾਊਂਗਾ, ਮੈਂ ਤਾਂ ਤੈਨੂੰ ਨੂੰਹ ਬਣਾ ਕੇ ਨੀ ਧੀ ਬਣਾ ਕੇ ਲੈ ਆਇਆ ਸੀ ਆਪਣੇ ਘਰ, ਬਨਵਾਸ ਮੇਰੇ ਪੁੱਤਰ ਨੂੰ ਹੋਇਆ ਤੈਨੂੰ ਤਾਂ ਨਹੀਂ, ਬੇਟੀ ਤੂੰ ਬਣਤ ਕਰੇਂਗੀ। ਸੀਤਾ ਨੇ ਕਿਹਾ, ਪਿਤਾ ਜੀ ਇਸ ਘਰ ਵਿੱਚ ਸਾਰੇ ਲੋਕ ਆਪਣਾ ਆਪਣਾ ਧਰਮ ਨਿਭਾ ਰਹੇ ਨੇ, ਤੁਸੀਂ ਆਪਣਾ ਧਰਮ ਨਿਭਾ ਦਿੱਤਾ, ਮੇਰਾ ਪਤੀ ਆਪਣਾ ਧਰਮ ਨਿਭਾ ਰਿਹਾ, ਮੇਰਾ ਦੇਵਰ ਆਪਣਾ ਧਰਮ ਨਿਭਾ ਰਿਹਾ, ਲਕਸ਼ਮਣ ਜੀ ਨਾਮ ਚੱਲਿਆ ਸੀ, ਮੈਨੂੰ ਧਰਮ ਨਿਭਾਉਣ ਦਿਓ, ਮੈਂ ਜਦੋਂ ਮੇਰੀ ਪਿਤਾ ਦੇ ਘਰ ਤੋਂ ਵਿਦਾਇਗੀ ਹੋਣ ਲੱਗੀ ਸੀ, ਮੇਰੇ ਮਾਤਾ ਪਿਤਾ ਨੇ ਜਦੋਂ ਡੋਲੀ ਪਾਉਣ ਲੱਗਿਆ, ਮੇਰੀ ਮਾਤਾ ਨੇ ਇੱਕ ਸ਼ਬਦ ਕਹੇ ਸੀ, ਸੀਤਾ ਤੂੰ ਰਾਮ ਦਾ ਪਰਛਾਵਾ ਹੈ, ਜੇ ਰਾਮ ਬਨਵਾਸ ਵਿੱਚ ਕਿਤੇ ਰੱਬ ਨਾ ਕਰੇ ਐਸੀ ਗੱਲ ਹੋ ਜਾਏ ਤਾਂ ਸੀਤਾ ਤੂੰ ਮਹਿਲਾਂ ਚ ਨਹੀਂ ਰਹਿ ਸਕਦੀ, ਤੂੰ ਬਨਵਾਸ ਵਿੱਚ ਜਾਏਗੀ, ਜੇ ਰਾਮ ਮਹਿਲਾਂ ਵਿੱਚ ਹੈ ਤਾਂ ਤੂੰ ਵੀ ਮਹਿਲਾਂ ਵਿੱਚ ਹੋਏਗੀ। ਗੁਰਬਾਣੀ ਦੇ ਵਿੱਚ ਜੋ ਸਤਿਗੁਰਾਂ ਨੇ ਤੁਗਾ ਲਿਖਿਆ, ਰੁੱਖੋ ਭੋਜਨ ਭੋਰ ਸੈਨ ਸਤੀ ਪ੍ਰਹ ਸੰਸੋਖ ਲਿਆ, ਸੀਲ ਸੰਜਮ ਪ੍ਰਹ ਆਗਿਆ ਮਾਨੇ, ਤਿਸ ਨਾਰੀ ਕੋ ਦੁੱਖ ਨਾ ਜਮਾਨੇ, ਕਉ ਨਾਨਕ ਜਿਨ ਸਿਰੁ ਪਰਮੇਸ਼ਰ ਕਰ ਜਾਣੇ ਆ, ਧਨ ਸਤੀ ਦਰਗਹਿ ਪਰਵਾਨੇ। ਗੁਰੂ ਨਾਨਕ ਦੇ ਘਰ ਤੋਂ ਇਹ ਸਿਰੋਪਾ ਮਿਲਦਾ ਉਸ ਬੀਬੀ ਨੂੰ ਜਿਹੜੀ ਆਪਣੇ ਪਤੀ ਨੂੰ ਪਰਮੇਸ਼ਵਰ ਸਮਝ ਕੇ ਨਵਾ ਦੇ। ਸੋ ਇਹ ਸਵਾਰ ਦੇ ਸਾਰ ਸਮਿਤ, ਤਾਪ ਕੀ ਆਇਤ ਮਨ ਚਲੇ ਜਿਨ ਕੇ ਪਦ ਪੰਕਜ ਪੂਜਿਤ ਲੋਈ, ਰਾਜ ਵਿਭੂਤ ਜੀ ਛਿੰਨੇ, ਬਲ ਕੋ ਨਿਕਸੇ ਜਲ ਨਹੀਂ ਬੌਲ ਰੋਈ। ਇਸ ਤੋਂ ਅੱਗੇ ਵਾਰੀ ਆਉਂਦੀ ਹੈ ਭਰਤਰੀ, ਜਦੋਂ ਪਤਾ ਲੱਗਿਆ ਮੇਰੀ ਮਾਂ ਨੇ ਮੇਰੇ ਭਰਾ ਨੂੰ ਘਰੋਂ ਕੱਢ ਦਿੱਤਾ ਹੈ, ਪਰ ਮੈਨੂੰ ਰਾਜਵਾਨ ਵਾਸਤੇ ਆਪਣੀ ਸਕੀ ਮਾਂ ਨੂੰ ਕਹਿ ਦਿੱਤਾ, ਮਾਂ ਮੈਨੂੰ ਨਰਕਾਂ ਨੂੰ ਜਾਣਾ ਮਨਜ਼ੂਰ ਹੈ, ਪਰ ਤੇਰੀ ਬਾਰੀ ਚੰਡਾਲ ਦੀ ਮਾਂ ਨੂੰ ਅੱਜ ਤੋਂ ਮਾਂ ਕਹਿਣਾ, ਇਹ ਹੁਣ ਮੇਰੀ ਜ਼ਿੰਦਗੀ ਆਗਿਆ ਨਹੀਂ ਦਿੰਦੀ। ਤੂੰ ਰਾਮ ਵਰਗਾ ਭਰਾ ਜਿਹੜਾ ਭਰਤ ਨੂੰ ਐਸਾ ਭਰਾ ਮਿਲਿਆ, ਦੁਨੀਆ ਚ ਕਿਸ ਨੂੰ ਮਿਲੇਗਾ ਐਸਾ ਭਰਾ, ਤੂੰ ਮੇਰੇ ਭਰਾ ਨੂੰ ਮੰਗਵਾ ਦਿੱਤਾ। ਭਰਾਵਾਂ ਦਾ ਕਿੰਨਾ ਪਿਆਰ ਹੋਣਾ ਚਾਹੀਦਾ, ਕਿੰਨਾ ਸਤਿਕਾਰ ਹੋਣਾ ਚਾਹੀਦਾ ਛੋਟੇ ਭਰਾਵਾਂ ਦੇ ਮਨ ਦੇ ਵਿੱਚ, ਵੱਡਿਆਂ ਦਾ ਛੱਡ ਕੇ ਰਾਜਪੂਤ ਜਾ ਕੇ ਚਰਨ ਪੜਦੇ, ਮੇਰੇ ਭਰਾਤਾ ਕਸੂਰ ਮੇਰੀ ਮਾਂ ਦਾ ਹੋਊਗਾ ਮੇਰਾ ਨਹੀਂ, ਬਸ ਚਲੋ ਰਾਜ ਤੁਹਾਡਾ, ਵੱਡੇ ਪੁੱਤਰ ਤੁਸੀਂ ਹੋ ਦਸਰਤ ਦੇ, ਮੈਂ ਅਨੁਜ ਮੈਨੂੰ ਅੱਜ ਦਾ ਰਾਜ ਨਹੀਂ ਚਾਹੀਦਾ ਜਿਹੜਾ ਭਰਾ ਨੂੰ ਘਰੋਂ ਕੱਢਦੇ, ਨਹੀਂ ਮੈਂ ਵੀ ਨਹੀਂ ਜਾਵਾਂ। ਤੌਣ ਫਿਰੇ ਪੁਰਖੋ ਹਰਜੂ, ਜਦ ਭਰਾ ਲਗੜੇ ਕਰਮੇ ਪਦ ਦੋਈ, ਜਦੋਂ ਦੋਵੇਂ ਪੈਰ ਫੜ ਕੇ ਧਾਰਾਂ ਮਾਰੀਆਂ, ਰਾਮ ਜੀ ਉੱਥੇ ਫਿਰ ਇੱਕ ਗੱਲ ਕਹਿੰਦੇ ਨੇ ਜਿਹੜੀ ਇੱਥੇ ਆਪਾਂ ਨੂੰ ਇਸ ਕਥਾ ਵਿੱਚ ਲੋੜ ਸੀ ਚੱਲਦੇ ਪ੍ਰਸੰਗ ਵਿੱਚ। ਕਹਿਣ ਲੱਗੇ, ਭਰਤ ਧਰਮ ਬਰਾਬਰ ਰਾਜ ਨਹੀਂ, ਤੂੰ ਧਰਮ ਦੇ ਪਰੜੇ ਚ ਪਾ ਕੇ ਰਾਜ ਨੂੰ ਬਰਾਬਰ ਤੋਲਣਾ ਚਾਹੁੰਦੇ, ਨਹੀਂ ਧਰਮ ਉੱਚਾ ਹੁੰਦਾ ਹੈ, ਧਰਮ ਬਰਾਬਰ ਰਾਜ ਨਹੀਂ, ਇਹ ਸੂਚਕ ਧਰਮ ਸਨਾਤਨ ਜੋਈ। ਇਸ ਵਾਸਤੇ ਭਾਈ ਧਰਮ ਦੀ ਪਾਲਣਾ ਕਰ। ਫਿਰ ਉਹ ਖੜਾਮਾ ਲਿਆ ਕੇ 14 ਸਾਲ ਖੜਾਮਾਂ ਤੋਂ ਰਾਜ ਕਰਾਉਣਾ। ਧਰਮੀ ਦੁਨੀਆਂ ਦੇ ਵਿੱਚ ਐਸਾ ਹੈ, ਇਤਿਹਾਸ ਭਾਵੇਂ ਹਿੰਦੂਆਂ ਦਾ ਹੋਵੇ, ਇਤਿਹਾਸ ਭਾਵੇਂ ਇਸਲਾਮ ਦਾ ਹੋਵੇ, ਜਿਹਦੇ ਚੰਗੇ ਗੁਣ ਚੰਗੇ ਗੁਣਾਂ ਚ ਵਾਧਾ ਕਰਨ ਵਾਸਤੇ ਉਦਾਹਰਣਾਂ ਭਾਈ ਸਾਹਿਬ ਦੇ ਰਹੇ ਨੇ, ਭਾਈ ਗੁਰਦਾਸ ਨੇ ਦਿੱਤੀਆਂ, ਗੁਰੂ ਗੋਬਿੰਦ ਸਿੰਘ ਸਾਹਿਬ ਨੇ ਦਿੱਤੀਆਂ, ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਬੇਅੰਤ ਹਨ ਉਦਾਹਰਣਾਂ। ਇਹਨਾਂ ਤੋਂ ਕਦੇ ਇਹ ਨੀ ਘਬਰਾਈਦਾ ਕਿ ਹਿੰਦੂ ਧਰਮ ਦੀ ਗੱਲ ਕਰ ਦਿੱਤੀ ਜੀ, ਮੁਸਲਮਾਨ ਵੀ ਕਰ ਦਿੱਤੀ, ਇਹ 100 ਦਿਨ ਦੀ ਬਾਤ ਹੈ। ਸਿੱਖ ਧਰਮ ਵਿਚ ਐਸਾ ਨਹੀਂ, ਚੰਗੇ ਗੁਣਾਂ ਦੀ ਬਾਤ ਕਿਸੇ ਦੇ ਕੋਲ ਨੀ ਕਰ ਸਕਦੇ, ਉਹਦਾ ਗੁਣਾਂ ਚ ਵਾਧਾ ਕਰਨਾ। ਇਸ ਵਾਸਤੇ ਭਾਈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਅਨੰਦ ਸੇਵਕ ਕਾਵਿ ਰਚਨਾ ਦੇ ਮਹਾਨ ਧਨੀ ਨੂੰ ਭਾਈ ਸੰਤੋਖ ਸਿੰਘ ਸਾਹਿਬ ਪਰਮਾਨ ਦੇ ਕਰਕੇ ਸਮਝਾਉਂਦੇ ਹਨ ਤੇਰਾ ਪਿਤਾ ਐਸਾ ਅਰਦਸੀ ਪੁੱਤਰਾ ਮਿਹਰਬਾਨ, ਮੈਂ ਦੇਖਦੀ ਰਹੀ ਹਾਂ। ਗੁਰੂ ਰਾਮਦਾਸ ਜੀ ਕੁਝ ਕਹਿੰਦੇ ਸੀ ਤੇ ਮੂਹਰੇ ਜਵਾਬ ਕੁਝ ਹੀ ਦਿੰਦਾ ਸੀ। ਮਹਾਰਾਜ ਨੇ ਕਹਿਣਾ ਪਿਆ ਕਾਹੇ ਪੂਤ ਝਗੜ ਤੋਂ ਹੋ ਸੰਗ ਬਾਪ, ਜਿਨਕੇ ਜਣੇ ਬੜੀਰੇ ਤੁਮ ਹੋ ਤਿੰਨ ਸੁਣ ਝਗੜਤ ਪਾਪ। ਬਾਪ ਦੇ ਨਾਲ ਝਗੜਨ ਦਾ ਪਾਪ ਹੈ, ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕਹਿ ਰਹੇ ਹਨ। ਅੱਜ ਦੇ ਨੌਜਵਾਨ ਨੂੰ ਇਹ ਸਿੱਖਿਆ ਲੈਣੀ ਚਾਹੀਦੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ, ਕਿ ਪਿਤਾ ਦੇ ਅੱਗੇ ਨਹੀਂ ਬੋਲੀ ਜਾ। ਜੇ ਪਿਤਾ ਗਲਤ ਵੀ ਹੋ ਗਏ ਤਾਂ ਵੀ ਉਹਦਾ ਸਤਿਕਾਰ ਨਹੀਂ ਗਵਾਇਆ ਜਾ ਸਕਦਾ। ਮੈਂ ਜਾਂਦਾ ਪਿਤਾ ਗਲਤ ਸੀ, ਚਪੇੜ ਗੁਰੂ ਨਾਨਕ ਦੇ ਮਾਰਨ ਵਾਲਾ ਗਲਤ ਸੀ, ਪਰ ਵਿਹਾਰ ਗੁਰੂ ਨਾਨਕ ਸਾਹਿਬ ਦੇ ਚਪੇੜ ਖਾ ਕੇ ਵੀ ਆਪਣੇ ਬਾਪ ਨੂੰ ਮੰਦਾ ਨਹੀਂ ਕਿਹਾ, ਇੱਕ ਸ਼ਬਦ ਨਹੀਂ ਬੋਲੇ ਚਪੇੜ ਖਾ ਲਈ। ਮੈਂ ਤਾਂ ਸਾਧੂ ਜੀ ਨੂੰ ਕੋਈ ਬਚਨ ਕਲਿਆਣ ਕਰਨ ਜੀ ਨੂੰ ਨਹੀਂ ਕਿਹਾ। ਸੋ ਇਸ ਵਾਸਤੇ ਤੇਰਾ ਜਿਹੜਾ ਪਿਤਾ ਸੀ ਪੁੱਤਰਾ, ਉਹਦਾ ਬਰਾਬਰ ਬੋਲਦਾ ਰਿਹਾ, ਮੈਂ ਸੁਣਦੀ ਰਹੀ ਹਾਂ, ਮੈਂ ਵੇਖਦੀ ਰਹੀ ਹਾਂ ਗੁਰੂ ਰਾਮਦਾਸ ਦੀ ਬਰਾਬਰੀ ਕਰਦਾ ਸੀ। ਉਹਨੇ ਪ੍ਰਭੂ ਨੀ ਜਾਣਿਆ, ਬਸ ਆਪਣਾ ਸੰਸਾਰੀ ਪਿਓ ਦੀ ਤਰ੍ਹਾਂ ਜਾਣਿਆ, ਬੜੀ ਵਾਰ ਲੜਦਾ ਵੇਖਿਆ ਗਿਆ, ਉਹ ਅਰਦ ਨੀ ਸੀ ਕਰਦਾ। ਮੇਰੀ ਸੱਸ ਬੀਬੀ ਭਾਨੀ ਸਮਝਾਉਂਦੀ ਰਹੀ ਕਿ ਪੁੱਤਰਾ ਦੀ ਗੁਰਗੱਦੀ ਚਾਹੀਦੀ ਹੈ, ਐ ਨੀ ਮਿਲਣੀ ਜਿਹੜੇ ਤੇਰੇ ਲੱਛਣ ਹੋਏ ਨੇ। ਮੇਰੀ ਸੱਸ ਨੇ ਵੀ ਬੜਾ ਸਮਝਾਇਆ, ਪੁੱਤਰ ਮਿਹਰਬਾਨ ਤੇਰੀ ਦਾਦੀ ਮਾਂ ਸਮਝਾਉਂਦੀ ਹੁੰਦੀ ਸੀ ਬੀਬੀ ਭਾਨੀ ਕਿ ਤੂੰ ਸੇਵਾ ਕਰ ਜੇ ਗੁਰਗੱਦੀ ਚਾਹੀਦੀ ਹੈ, ਗੱਦੀ ਤਾਂ ਸਭ ਤਾਂ ਕਰੋ ਨਾ ਪਿਤਾ ਕੀ ਨਹਿ ਪੂਜਾ ਪਾਦੀ, ਲੜਾਈ ਨਾ ਕਰਿਆ ਕਰ ਆ ਗਿਆ ਮਨ, ਨਹੀਂ ਤਾਂ ਗੱਦੀ ਕੋਈ ਸਿੱਖ ਲੈ ਜਾਏਗਾ, ਖਾਲੀ ਰਹਿ ਜਾਓਗੇ ਗੁਰੂ ਕੇ ਪੁੱਤਰ। ਇਹ ਮਾਤਾ ਪ੍ਰੇਸ਼ ਦਿਆ ਕਰਦੇ ਸੇ ਗੁਰੂ ਸਾਹਿਬ, ਪਰਮੇਸ਼ਰ ਸੇਵਾ ਦੇ ਵਸ ਹੈ, ਸੇਵਾ ਦੇ ਅਧੀਨ ਹੈ, ਇਸ ਕਰਕੇ ਮਾਤਾ ਇਹ ਕਹਿੰਦੀ ਸੀ ਸੇਵਾ ਕਰੋ, ਸੇਵਾ ਕੇ ਬਸ ਗੁਰੂ ਸਾਹਿਬ ਸੇਵਾ ਤੇ ਪ੍ਰਸੰਨ ਹੁੰਦੇ ਨੇ, ਸੇਵਾ ਕਰੋ, ਸੇਵਾ ਕੇ ਬਸ ਹੋ ਤੇ ਤੁਮ ਸੇਵ ਸਵਾਲੋ, ਸੇਵਾ ਕਰਨੀ ਕਰੋ ਪੁੱਤਰੋ। ਪਰ ਇਹ ਐਸਾ ਅਰਗ ਸੀ ਮਿਹਰਬਾਨ ਤੇਰਾ ਪਿਤਾ, ਇਹਨੇ ਇੱਕ ਵੀ ਨੀ ਮੰਨੀ, ਨਾ ਆਪਣੀ ਮਾਂ ਦੀ ਮੰਨੀ, ਨਾ ਆਪਣੇ ਪਿਓ ਦੀ ਮੰਨੀ, ਨਾ ਬਾਬਾ ਬੁੱਢਾ ਸਾਹਿਬ ਵਰਗੇ ਬ੍ਰਹਮ ਗਿਆਨੀਆਂ ਦੀ ਮੰਨੀ, ਨਾ ਜਿੰਨਾ ਮੇਰਾ ਸੰਬੰਧ ਸੀ ਮੈਂ ਬੜੇ ਵਚਨ ਕਰਦੀ ਮੇਰੀ ਨੀ ਮੰਨੀ, ਇਹ ਕਿਸੇ ਦੇ ਵਚਨ ਨਹੀਂ ਮੰਨਦਾ ਰਿਹਾ। ਇਹਨੂੰ ਆਪਣੀ ਅਕਲ ਦੀ ਇੰਨਾ ਮਾਣ ਸੀ, ਇਹਦਾ ਹੰਕਾਰ ਬੜਾ ਕਰਦਾ ਸੀ ਮੇਰੇ ਜਿੰਨੀ ਅਕਲ ਕਿਸੇ ਨੂੰ ਨਹੀਂ ਹੈ।
ਅਰਜਨ ਆਏ ਸਮਾਨ ਕਰਨ ਕੁੜੀ
ਤੇ ਜਦੋਂ ਸਹਾਰੀ ਮਲ ਦੇ ਪੁੱਤਰ ਦਾ ਵਿਆਹ ਸੀ ਗੁਰੂ ਸਾਹਿਬ ਜੀ ਦੇ ਖਾਨਦਾਨ ਦੇ ਵਿਚ ਲਾਹੌਰ ਜਾਣ ਦੀ ਬਾਤ ਸੀ, ਜਿੱਥੇ ਸ਼ਬਦ ਉਚਾਰਨ ਕੀਤੇ ਗਏ ਮੇਰਾ ਮਨ ਲੋਚਿਆ ਗੁਰਦਰਸ਼ਨ ਪਾਏ, ਗੱਲ ਵੱਧਦੀ ਹੈ ਆਪਾਂ ਦਿਆ ਦੇ ਅੱਗੇ ਚੱਲਣਾ, ਤੇ ਉਸ ਵੇਲੇ ਦੀ ਚੇਤਾ ਕਰਾ ਰਹੀ ਹੈ ਕਰਮ ਪੁੱਤਰ ਮਿਹਰਬਾਨ, ਉਸ ਵੇਲੇ ਸਾਫ਼ ਜਵਾਬ ਦੇ ਦਿੱਤਾ ਤੇਰੇ ਪਿਤਾ ਨੇ, ਤੇ ਉਸ ਤੋਂ ਬਾਅਦ ਬਾਤ ਆਈ ਤੇਰੇ ਦੂਸਰੇ ਚਾਚੇ ਦੀ ਮਹਾਦੇਵ ਨੇ, ਉਹਨੇ ਵੀ ਜਵਾਬ ਦੇ ਦਿੱਤਾ, ਪਰ ਜਦੋਂ ਤੇਰੇ ਛੋਟੇ ਚਾਚੇ ਅਰਜਨ ਦੇਵ ਦੀ ਵਾਰੀ ਆਈ, ਅਰਜਨ ਆਏ ਸਨਮਾਨ ਕਰ ਲਾ ਪੁਰੀ ਸਿਧਾਵਾ, ਉਹ ਉਸੇ ਕਿਸੇ ਨੂੰ ਨਹੀਂ ਲਾਇਆ, ਪਿਤਾ ਦੀ ਆਗਿਆ ਉਸੇ ਵੇਲੇ ਮੰਨ ਲਈ, ਇਸ
ਕਰਕੇ
ਗੁਰੂ ਸਾਹਿਬ ਪ੍ਰਸੰਨ ਹੋ ਗਏ, ਉਹਨਾਂ ਦੇ ਮਨ ਭਾ ਗਿਆ ਵੀ ਇਹ ਮੇਰਾ ਪੁੱਤਰ ਲਾਇਕ ਹੈ, ਦੂਸਰੇ ਪੁੱਤਰ ਨੇ ਵਚਨ ਨਹੀਂ ਮੰਨਿਆ। ਔਰ ਉਸ ਵੇਲੇ ਮਾਤਾ ਭਾਨੀ ਨੇ ਵਚਨ ਦਿੱਤੇ ਸਨ, ਪੂਤਾ ਮਾਤਾ ਕੀ ਆਸ਼ੀਸ਼, ਨਿਮਕ ਰਿਸਰੈ ਤੋਂ ਹਰ ਹਰ ਸਦਾ ਸਜੋ ਦਿਲ ਦੀ, ਇਹ ਆਸ਼ੀਸ਼ ਦਿੱਤੀ ਸੀ ਮਾਤਾ ਭਾਨੀ ਨੇ। ਅਰਜਨ ਕਿਹਾ ਸੀ ਬੇਟਾ ਤੂੰ ਅੱਜ ਮੇਰੀ ਭੁੱਖ ਦੀ ਲਾਜ ਰੱਖ ਲਈ। ਅਰਜਨ ਦੇਵ ਨਹੀਂ, ਇਹ ਗੁਰਤਾ ਕਦੀ ਤੁਹਾਡੇ ਘਰ ਤੋਂ ਚਲੀ ਗਈ ਸੀ, ਅੱਜ ਪਿਤਾ ਦੀ ਆਗਿਆ ਮੰਨ ਕੇ ਮੈਨੂੰ ਵਿਸ਼ਵਾਸ ਹੋ ਗਿਆ ਵੀ ਕੰਮ ਸੇ ਕੰਮ ਜੇ ਵੱਡੇ ਪੁੱਤਰ ਨੀ ਗੱਦੀ ਲੈ ਸਕੇ ਛੋਟਾ ਪੁੱਤਰ ਗੱਦੀ ਲੈ ਜਾਏਗਾ। ਇਹ ਮਾਤਾ ਭਾਜੀ ਨੇ ਬਚਨ ਕਰੇ ਸਨ।
ਗੁਰਤਾ
ਗੁਰਤਾ ਗੱਦੀ ਤੇ ਸਥਾਪਨ ਹੋ ਗਏ। ਅਜਮਤ ਕਰਾ ਮਾਤਾ ਜਿਨ੍ਹਾਂ ਦੇ ਕੋਲ ਪੈਰ ਚੁੰਮਦੀਆਂ ਫਿਰਦੀਆਂ ਗੁਰੂ ਅਰਜਨ ਸਾਹਿਬ ਦੇ, ਦੇਖ ਬੱਚਾ ਸੁਲਹੀ ਕਰਕੇ ਆਇਆ। ਇਹ ਉਹਨਾਂ ਦੀ ਉਹ ਕਰਾਮਾਤ ਸੀ ਤੇ ਸੁਲਹੀ ਐਸੀ ਉਹਦੀ ਹਾਲਤ ਹੋਈ ਤੇ ਆਗ ਵਿਚ ਧੱਸ ਕੇ ਮਰਿਆ, ਅੱਗ ਦੇ ਵਿਚ ਧੱਸ ਗਿਆ ਹੈ, ਭੁੰਨਿਆ ਗਿਆ ਉਹਦੇ ਵਿਚ ਚੜ ਕੇ ਆਇਆ ਸੀ। ਕਦਰਤੀ ਗੰਗ ਚੜ ਕੇ ਆਇਆ ਸੀ ਫੜਨ ਵਾਸਤੇ, ਉਹ ਰਸਤੇ ਦੇ ਵਿਚ ਹੀ ਮਾਰਿਆ ਗਿਆ। ਤੇ ਇਸ ਪ੍ਰਕਾਰ ਇਹ ਸਾਰੀਆਂ ਕਰਾਮਾਤਾਂ ਉਹਨਾਂ ਦੀਆਂ ਸਨ। ਉਹ ਰਹਿਲੀ ਬੋਲੀ ਤੇਰੇ ਪਿਤਾ ਦੀ ਦੇਖ ਲੈ ਉਹਦੀ ਕੀ ਹਾਲਤ ਹੋਈ, ਸੂਰ ਉੱਠ ਕੇ ਮਰਿਆ ਰਸਤੇ ਤੜਪ ਤੜਪ ਕੇ। ਇਸ ਕਰਕੇ ਪੁੱਤਰਾ ਤੂੰ ਨਾ ਉਹਨੇ ਰਸਤੇ ਪੈ, ਇਹ ਰਸਤਾ ਗਲਤ ਹੈ, ਛੱਡ ਦੇ
ਰਸਤਾ।
ਇਹ ਗੱਲ ਦਾ ਘੱਟ ਹੈ, ਬਥੇਰਾ ਗੁਜ਼ਾਰਾ ਚੰਗਾ ਹੋ ਰਿਹਾ, ਸਿੱਖ ਸੰਗਤਾਂ ਆਨੰਦ ਆਉਂਦੀਆਂ ਨੇ, ਗੁਰੂ ਪੁੱਤਰ ਸਮਝ ਕੇ ਪੂਜਾ ਹੋ ਰਹੀ ਹੈ, ਬੈਠਾ ਪਦਾਰਥ ਆਨੰਦ ਮਾਨਣਾ ਕਰ, ਮਨ ਪਾਉਂਦੇ ਸੁਖ ਲੋ ਆਨੰਦ ਕਰ, ਤੂੰ ਕੱਢ ਜਾਂਦਾ ਹੈ।
ਕਰਾਮਾਤ ਤੋਂ ਜੁੜਦੇ ਕਿਸੇ ਸੰਘਾਰੇ,
ਇਹ ਉਹਨਾਂ ਨੇ ਕਰਾਮਾਤ ਦੇ ਜ਼ੋਰ ਨਾਲ ਇਹ ਸੰਘਾਰ ਦਿੱਤੇ ਨੇ, ਜਿਹੜਾ ਵੀ ਚੜ ਕੇ ਜਾਂਦਾ ਰਿਹਾ ਗੁਰੂ ਅਰਜਨ ਸਾਹਿਬ ਦੇ, ਉਹ ਆਪਣੇ ਚਿੱਤ ਵਿਚ ਵੈਰ ਧਾਰ ਕੇ ਹੁਣ ਨਹੀਂ ਜਾਣਾ ਹੈ। ਇਹ ਮਾਂ ਵਾਰ ਵਾਰ ਮਮਤਾ ਦੀ ਮਾਰੀ ਕਹਿੰਦੀ ਹੈ, ਅੰਦਰ ਏਕਾ ਵੀ ਹੈ, ਕੋਈ ਇਹ ਗੱਲ ਵੀ ਬਹੁਤ ਸਿਆਣੀ ਹੈ। ਮੇਰੇ ਤਾਂ ਇਸੇ ਨੇ ਮਾਰੇ ਸੀ ਜਦੋਂ ਦੇਖਿਆ ਸੀ ਪਹਿਲਾਂ ਜੋ ਗੁਰੂ ਸਾਹਿਬ ਜੀ ਦੇ ਘਰ ਸੰਤਾਨ ਨਹੀਂ ਸੀ, ਤੇ ਉਹ ਸਾਹਿਬ ਦੇ ਨਾਲ ਇਹ ਵੀ ਕਹਿੰਦੀ ਹੈ, ਕਹਿੰਦੀ ਜਿਹੜਾ ਆਪਣੇ ਭਰਾ ਨੂੰ ਹੀ ਮਾਰ ਸਕਦਾ ਕਰਾਮਾਤ ਨਾਲ, ਹੁਣ ਮਹਾਰਾਜ ਨੇ ਕਰਾਮਾਤ ਥੋੜੀ ਦਿਖਾਈ ਸੀ ਤਾਂ ਅਕਾਲ ਪੁਰਖ ਨੇ ਦਿਖਾਈ। ਜਿਹੜਾ ਆਪਣੇ ਭਰਾ ਨੂੰ ਕਰਾਮਾਤ ਨਾਲ ਮਾਰ ਸਕਦਾ ਹੈ, ਉਹ ਭਤੀਜੇ ਨੂੰ ਕਰੋ ਬਖਸ਼ਣ ਲੱਗਿਆ, ਇਸ ਕਰਕੇ ਤੂੰ ਇਸ ਰਸਤੇ ਜਾ। ਉਹਦਾ ਭਰਾ ਸੀ ਪ੍ਰਿਥੀ ਚੰਦ ਤੇ ਅਰਜਨ ਦੇਵ ਦਾ, ਤੂੰ ਤਾਂ ਫਿਰ ਭਤੀਜਾ ਆ ਗਿਆ। ਦੁਨੀਆਂ ਕਹਿੰਦੇ ਭਾਈਆਂ ਰਾਜ ਭਤੀਜੇ ਥਾਣੇ, ਤੇ ਭਾਈਆਂ ਦੇ ਨਾਲ ਤਾਂ ਰਾਜ ਕਰਦੇ ਆ ਲੋਕ, ਭਤੀਜੇ ਤਾਂ ਥਾਣੇ ਵੀ ਬਚਾ ਦਿੰਦੇ ਹੁੰਦੇ ਚਾਚੇ ਤਾਇਆਂ ਨੂੰ, ਇਹ ਵੀ ਗੱਲ ਹੋ ਜਾਂਦੀ ਹੈ, ਭਾਈਆਂ ਰਾਜ ਭਤੀਜੀ ਥਾਣੇ। ਇਸ ਕਰਕੇ ਪੀੜ੍ਹੀ ਗਾਂ ਚਲੀ ਗਈ, ਤੇਰੇ ਨਾਲ ਕੀ ਕਰ ਛੱਡੋ, ਬਥੇਰਾ ਕੁਛ ਮੈਂ ਫਲ ਪਾ ਲਿਆ ਪੁੱਤਰਾ ਬੈਰ ਕਰਕੇ, ਕੁਛ ਨੀ ਲੱਭਿਆ, ਹੁਣ ਟੇਕ ਕੇ ਬੈਠਾ ਰਹੋ, ਕਿਤੇ ਇਹ ਨਾ ਹੋਵੇ ਤੂੰ ਵੀ ਮੇਰੇ ਹੱਥੋਂ ਜਾਂਦਾ ਰਹੇ। ਇਹ ਵਾਰ ਵਾਰ ਸਮਝਾਉਂਦੇ
ਹੈ,
ਹੁਣ ਈਰਖਾ ਦੇ ਸ਼ਬਦ ਕਹਿ ਰਹੀ ਹੈ, ਭਾਵੇਂ ਬਚਨ ਸੱਚੇ ਨੀ, ਪਰ ਇਹ ਹੁਣ ਈਰਖਾ ਕਹਿ ਰਹੀ, ਸਾਨੂੰ ਪਹਿਲਾਂ ਨਗਰ ਤੋਂ ਕੱਢਿਆ ਉਹਨਾਂ ਨੇ ਈਰਖਾ ਦੇ ਵੱਲ ਤੋਂ ਕੇ, ਅਸੀਂ ਉਹ ਵੀ ਬਰਦਾਸ਼ਤ ਕੀਤਾ। ਇਤਿਹਾਸ ਕੇ ਵਚਨ ਕਹਿ ਕੇ ਕਰਮ ਕੌਰ ਨੇ ਆਪਣੇ ਪੁੱਤਰ ਮਿਹਰਬਾਨ ਨੂੰ ਸਮਝਾਉਣਾ ਕੀਤਾ ਜੀ, ਫਿਰ ਉਹ ਡਰ ਗਿਆ, ਡਰ ਕੇ ਫਿਰ ਘਰ ਹੀ ਬੈਠਾ ਰਿਹਾ, ਕਹਿੰਦੇ ਕੁਛ ਚਿਰ ਫਿਰ ਉਹ ਗਿਆ ਨਹੀਂ ਹੈ, ਫਿਰ ਉਹਨੇ ਕਿਸੇ ਥਾਂ ਵੀ ਜਾਣ ਦਾ ਕੋਈ ਮਤਾ ਨਹੀਂ ਕੀਤਾ, ਉੱਥੇ ਬੈਠਾ ਰਿਹਾ ਹੈ ਘਰ ਹੀ ਆਪਣੇ। ਉਹਨਾਂ ਦੇ ਸਿੱਖ, ਇਹ ਵੀ ਪਾਤਸ਼ਾਹ ਨੇ ਨਿਰਣਾ ਕਰਤਾ ਕਿ ਇਹ ਗੁਰੂ ਕੇ ਸਿੱਖ ਨਹੀਂ ਸੀ, ਇਹ ਉਹਨਾਂ ਦੇ ਆਪਣੇ ਸਿੱਖ ਸੀ ਪੈਦਾ ਕੀਤੇ ਹੋਏ, ਜਿਵੇਂ ਹੁਣ ਵੀ ਕਈਆਂ ਨੇ ਆਪਣੇ ਸਿੱਖ ਵੰਡੀ ਪਾਈ ਹੋਈ ਹੈ ਵੀ ਇੰਨੇ ਕੁ ਸਿੱਖ ਮੇਰੇ ਇੰਨੇ ਕੁ ਤੇਰੇ ਹੈ। ਸੋ ਇਸ ਕਰਕੇ ਨਾ ਇਹ ਉਹਨਾਂ ਦੇ ਸਿੱਖ ਸੀ, ਗੁਰੂ ਕੇ ਸਿੱਖ ਨਹੀਂ ਸਨ, ਤੇ ਉਹ ਰਨ ਮੰਨਦੇ
ਰਹੇ।
ਉਧਰ ਪਾਪੀ ਚੰਦੂ ਨੂੰ ਪਤਾ ਲੱਗਿਆ, ਉਡੀਕ ਰਿਹਾ ਸੀ, ਤੇ ਉਹਨੂੰ ਅਚਾਨਕ ਖਬਰ ਜਾ ਪਹੁੰਚੀ ਕੀ ਨੂੰ ਉਡੀਕਦਾ ਦੀਵਾਨ ਜੀ, ਉਹ ਤਾਂ ਰਸਤੇ ਦੇ ਚਾਹ ਭਾਣਾ ਮਰ ਗਿਆ, ਪ੍ਰਿਥੀ ਚੰਦ ਤਾਂ ਸੂਰ ਹੋ ਕੇ ਮਰ ਗਿਆ, ਉਹ ਖਾਣਾ ਕਿਤੇ ਬਾਹਰ ਖਾ ਬੈਠਾ, ਸਵਾਦ ਬਣਾਇਆ ਸੀ ਸੇਵਕਾਂ ਨੇ, ਉਹ ਤਾਂ ਹੈਜਾ ਹੋ ਕੇ ਮਰ ਗਿਆ। ਇਹ ਵੀ ਜਦੋਂ ਪਤਾ ਲੱਗਾ, ਕਹਿੰਦੇ ਇਹ ਹੋਇਆ ਜਿਹਨੇ ਕਿਸੇ ਦੇ ਘਾਹ ਦੇ ਉੱਤੇ ਕਿਸੇ ਨੇ ਲੂਣ ਭੁੱਖ ਦਿੱਤਾ ਹੁੰਦਾ, ਇੰਨੀ ਇਹਨੂੰ ਤਕਲੀਫ਼ ਹੋਈ ਪ੍ਰਿਥੀ ਦੇ ਮਰਨ ਦੇ। ਗਿਰਨ ਨਾਮ ਹੈ ਫੋੜੇ ਦਾ, ਕਿਸੇ ਦੇ ਉੱਤੇ ਫੋੜਾ ਹੋਇਆ ਹੋਵੇ ਨਾ ਸਾਧ, ਉਹਦੇ ਉੱਤੇ ਅਚਾਨਕ ਹੀ ਸਾਧ ਦੀ ਚੋਟ ਲੱਗ ਜਾਏ, ਬਾਹਰ ਸੱਟ ਲੱਗਦੀ ਉੱਥੇ, ਕਹਿੰਦੇ ਇਹ ਤਾਂ ਪਹਿਲੇ ਇਹਦਾ ਹਿਰਦਾ ਅੰਬਿਆ ਪਿਆ ਸੀ, اچانک موت کی چوٹ لگ گئی ہردے سے بال جو
دل کھوٹا
کیونکہ یہ من پھر دستا تھا سی کھوٹا من سی جڑا یہ بال لگیا منو جڑا یہ شبد یہ سنیا کہ پرتھیا مر گیا کھوٹا من یہ بنیا گیا بادی
تو
سنہار لے کے کہیں گا کہہ رہا ہے میرے پرماتما بھی وہ میرا ساتھی سی ارجن دیو کا بڑا دشمن تو وہی سی بھی وہ میرا رہن دتا تھا وہ بھی مر گیا یہ ہوگا لے کے کہنا ہے چندو
جتن
میں جن جتن کرنا کوئی جتن کری نہیں چل رہا پتا نہیں کارن کی ہے سن جی گیا سدرتی گیا رہے گا تھوڑا پھر کی اتنی یہ بھی چلا گیا یہ میرے پلے کی رہ گئے میں تو کلا رہ گیا سارے چار جنے سی پوری دس چوکڑی سی ہے دس چوکڑی سارا کوڑ دماغ ہے وہ نہیں کٹے ہوئے تھے ایک ایک کر کے پرماتما نے ساری ساتھ ہی یہ حاصل ہوا یہاں ساری ہولی ہولی کر کے نبڑ گئے چندو رہے گا یہ نکل چھویں پاتشاہ نے پا دینی ہے جہاں کچھ یہ ہار ہونا وہ اگلے دھیان جب چھویں پاتشاہ کی کتھا چلنی وہ سن لو دھیان کے نام پھر ہال کی ہوا کسی سو یہ ساتھ سنجی سوچتا ہے من جھوڑا ہے ہوں کہ دماغ نہیں کم کرتا چندو کا وہ من کوئی گل آ نہیں رہی بھی میں مینو کی کرنا چاہیے بالکل اندھکار کی کوٹری بھی چاوڑا بھائی صاحب کہیں گے جی کتنے انہوں سمرتھ آ جاتی جا کے گرو ارجن صاحب کے چرن بڑھ لے جاتا کہتے پھر بھی کچھ نہیں سی کرتا مہما جان کے گرو صاحب کے چرن نہیں پڑے یہ کا پھر بھی نہیں چلی ہے
بادشاہ
میں چگلیاں کا پریمی ہو کر کے بتھیری چگلیاں کی بڑے چارے کیتے بادشاہ بھی پورا یقین نہیں کر رہا
ہوں
بھوجن بھی چل بیٹھا روٹی نہیں چنگی لگتی اس نتی روٹی نہیں کھا رہا ہے چنگی نہیں لگتی ہے رات نو نیند نہیں آتی بھوک نہیں لگتی بھوک بھی گئی نیند بھی گئی چھاتی سلگتی رہتی ہے یہ کیوں سلگتی ہے دھرم شاستر نروپن کیتا ہے یہ پر جگ کی پاوک دیکھا پرائے کا جڑا جس ہے پرائے کی جو وڈیائی ہے کہتے ہے تا امرت سمان پر جڑے مورک نے انہوں نے ہردے نو اگ لگ جاتی ہے یہ بڑائی کیوں ہو رہی ہے یہ سرکار کیوں ہونے لگتے ہیں پر جس کی پاوک دیکھے پسم ہو کہ نیچ نیچ پرش کا کیوں کر دی لکڑا کر دیں تو نہیں تان سے اس لیے ہوتا کچھ ہوتا نہیں تان سے نندیا کرتے ہیں پر اب جس کی کیچ پرائے دے اب جس سے چکن چھپے ہوئے اس لیے پھر وہ اپنا چت دوراس پیو کہ دوسرے کے اوگن کدو دستے ہے اپنا چت دوراس پیو جدو اپنے چتر چ فرق پی جائے دوسرے کے اوگن نظر آنا چاہیے اپنا چت دوراس پیو پر اوگن گل سنت یہ پھر اگے دستان دستا ہے کہ ترک دوگ سے پرگٹ جو درگ نام ہے نیترا کا سنسکرت نیترا دائت پت کامل دوش منگتے ہیں جہے حکیم پرانے پت کامل دوش وہ کہتے گرمی بڑھ جاتی ہوں گرمی بجے تو نگاہ بڑھ جاتی ہے ایک بندے سے دونوں دسا لگ جاتے ہیں وہ کوئی ایسی کہانی بھی آتی ہے چھوٹی جی سدھانت بڑا ودیا اس کا کہانی کا کہتے بھی کسی کو پت کامل دوش ہو گیا نگاہ پھٹ گئی نگاہ پھٹی تو آکاش میں دیکھیے دونوں چندرما دسا لگ جاتے ہیں بندے دیکھیے دونوں دسا لگ جاتے ہیں نگاہ پھٹ گئی ہے بڑا نامراد بماری ہے یہ بھی وہ حکیم دے کول چلا گیا دوائی لینے واسطے اس کا عمل دوش والا حکیم جی کہنے لگے ہاں بھائی دس کن آیا کہنا جی میری نگاہ چ فرق پی گیا مینو دونوں دستے ہیں دیکھو ہوں تھی ہے تو ایک پر مینو ایس میں دو حکیم دستے ہیں کہنا اچھا جی کوئی نہیں دوائی تو میں کر دینا یہ تو کوئی بات نہیں ہے بھی دوائیاں واسطے بیٹھے ہیں پر جہے دو بندے ہو تیرے نال آئے ہیں یہ کالے واسطے آئے ہیں یہاں نے دوائی لینی ہے وہ کہتے جی میرے نال تو کوئی بندہ ہے نہیں ہوں ਉੱਥੇ ਧਰਮ ਸ਼ਾਸਤਰ ਲਿਖਿਆ ਹੈ ਕਿ ਰੋਗੀ ਕੋ ਪਾਵੇ ਉਸ ਉਭੇ, ਰੋਗੀ ਕੋ ਪਾਤਰ ਉਭੇ, ਉਭੇ ਨਾਲ ਉਹਦਾ ਦੋ ਲਾ, ਜਿਹੜਾ ਤਾਂ ਮਰੀਜ਼ ਹੈ ਉਹਨੂੰ ਤਾਂ ਦੋ ਹਕੀਮ ਦਿਸਦੇ ਆ, ਤੇ ਬਿਹਤਰ ਪਾਸੇ ਤੀਨ ਹਕੀਮ ਨੂੰ ਤਿੰਨ ਦਿਸ ਰਿਹਾ, ਉਹ ਤੋਂ ਵੀ ਕੰਮ ਖਰਾਬ ਹੈ, ਉਹਨੂੰ ਕਿਸੇ ਚ ਕੰਮ ਦੇ ਉਹਦੇ ਨਾਲ ਵੀ ਜ਼ਿਆਦਾ ਹੋਇਆ ਪਿਆ, ਬਿਹਤਰ ਪਾਸੇ ਤੀਨ ਉਹਨੂੰ ਤਿੰਨ ਦਿਸ ਰਹੇ, ਰੋਗੀ ਕੋ ਪਾਸੇ ਉਭੇ ਉਹਨੂੰ ਤਿੰਨ ਦੋ ਹੀ ਦਿਸ ਰਿਹਾ, ਬਿਹਤਰ ਪਾਸੇ ਤੀਨ। ਇਹਦਾ ਅਰਥ ਇਹ ਹੈ ਕਿ ਗੁਰੂ ਸਾਹਿਬ ਦਾ ਹੈ ਹਕੀਮ ਜਿਨ੍ਹਾਂ ਦੇ ਕੋਲ ਨਾਮ ਦੀ ਦਵਾਈ ਹੈ, ਜਿਹੜੇ ਪਖੰਡੀ ਗੁਰੂ ਨੇ ਤੇ ਉਹ ਕੀ ਅਹਿਸਾਸ ਨੇ ਜੀ, ਜਿਹੜੇ ਤਾਂ ਮਰੀਜ਼ ਨੇ ਜਗਿਆਸੂ ਜਨ, ਉਹ ਜਾ ਕੇ ਪਖੰਡੀ ਗੁਰੂ ਕੋਲ ਕਹਿੰਦੇ ਆ ਹੇ ਗੁਰਦੇਵ ਮੇਰਾ ਪਾਰ ਉਤਾਰਾ ਹੋ ਜਾਵੇ, ਮੇਰੇ ਮਨ ਦੇ ਵਿੱਚ ਰਾਗ ਦਵੈਸ਼ ਦੋ ਮੈਨੂੰ ਦਿੱਤੇ ਹੈ, ਮੈਨੂੰ ਉਹ ਮੰਜ਼ਿਲ ਤੇ ਪਹੁੰਚਾ ਦਿਓ, ਮੰਜ਼ਿਲ ਉਸ ਦੇ ਵਿੱਚ ਆਰਾਮ ਕਰ ਲਈ ਜਿੱਥੇ ਇੱਕ ਦਸਣ ਲੜਾ ਦੋ ਹੈ ਨੀ, ਮੈਂ ਉਹ ਮੰਜ਼ਿਲ ਜਾਣਾ ਚਾਹੁੰਦਾ ਜਿੱਥੇ ਦੋ ਨੀ ਦਿੱਤੇ, ਗੁਰਾ ਇੱਕ ਦੇਹ ਹੋ ਜਾਈ ਸਭਨਾ ਜੀਆ ਕਾ ਇੱਕ ਦਾ, ਤਾਂ ਮੈਂ ਇੱਕ ਦਾ ਪੁਜਾਰੀ ਬਣਨਾ ਚਾਹੁੰਦਾ। ਇੱਕ ਤੋਂ ਸ਼ੁਰੂ ਕੀਤੀ ਮਹਾਰਾਜ ਨੇ ਮੂਲ ਮੰਤਰ ਦੀ ਸਾਰੀ ਬਾਤ ਵੀ ਕਿਰਪਾ ਕਰੋ, ਤਾਂ ਹੁਣ ਜੇ ਤਾਂ ਗੁਰੂ ਹੁੰਦਾ ਪੂਰਾ ਫੇਰ ਤਾਂ ਰਾਗ ਦਵੈ ਚੱਕਰ ਹੁੰਦਾ, ਤੇ ਉਹ ਹੁਣ ਉਹਦੇ ਹਕੀਮ ਇਹੋ ਜਿਹਾ ਨੇਮ ਹਕੀਮ ਜਾਣ ਦਾ ਖਤਰਾ, ਇਹ ਮਾਰੇ ਗੁਰੂ ਨੇ ਐ ਲੈ ਲੈਣੀ ਆ ਦੁਨੀਆ। ਉਹ ਫਿਰ ਪੁੱਛਦੇ ਆ ਕਹਿੰਦਾ ਭਾਈ ਤੈਨੂੰ ਤਾਂ ਦੋ ਹੀ ਦਿਸਦੇ ਆ, ਮੈਨੂੰ ਤਿੰਨ ਗੁਣ ਦਿਸਦੇ ਆ, ਰਾਜ ਗੁਣ ਸੱਤ ਗੁਣ ਤਮ ਗੁਣ ਮੈਨੂੰ ਤਿੰਨ ਦਿਸਦੇ ਆ, ਇਹ ਤਾਂ ਕਹਿੰਦੇ ਆ ਵੀ ਬੈਠੇ ਪਾਸੇ ਤੀਨ ਚੱਤੇ ਗੁਣ ਤਿੰਨ ਦਿਸਦੇ ਆ, ਤੂੰ ਤਾਂ ਦੋ ਦੀ ਗੱਲ ਕਰਦਾ ਕਹਿੰਦਾ ਮੈਨੂੰ ਤਿੰਨ ਦਿਸ ਰਹੇ ਹੋ। ਉਹ ਜਿਹੜਾ ਜਗਿਆਸੂ ਆ ਉਹਦੇ ਨਾਲ ਉਹਦੀ ਗਿਣਤੀ ਜਿਹੜੀ ਹੇਠ ਹੈ ਹੇਠ ਨਜ਼ਾਰੇ ਦਾ ਆਉਣਾ। ਗੁਰੂ ਜਿਨ੍ਹਾਂ ਦਾ ਅੰਧਲਾ ਸਿੱਖ ਵੀ ਅੰਧੇ ਕਰਮ ਕਰੇ ਉਹ ਭਾਣੇ ਚੱਲਣ ਆਪਣੇ ਨਿਤ ਝੂਠੋ ਝੂਠ ਬੋਲੇ, ਝੂਠੇ ਝੂਠ ਬੋਲਦੇ ਜਾਂਦੇ ਆ। ਭਾਈ ਗੁਰਦਾਸ ਨੇ ਬੜੀ ਸੋਹਣੀ ਉਦਾਹਰਣਾ ਦਿੱਤੀ ਹੈ, ਬਹੁਤ ਅਲੱਗ ਅਲੱਗ। ਭਾਈ ਗੁਰਦਾਸ ਲੰਮੀਆਂ ਲੰਮੀਆਂ ਕਹਾਣੀਆਂ ਨੂੰ ਥੋੜੇ ਜਿਹੇ ਥਾਂ ਤੇ ਲਿਆ ਕੇ ਐਨ ਸਾਰ ਵਚਨ ਲੁਹਾਰ ਦੀ ਟੁੱਕ ਟੁੱਕ ਛੱਡ ਕੇ, ਸੁਨਿਆਰ ਦੀ ਟੁੱਕ ਟੁੱਕ ਛੱਡ ਕੇ ਲੁਹਾਰ ਦਾ ਇੱਕੋ ਹੀ ਕਰ ਸਕਦੇ ਆ। ਭਾਈ ਸਾਹਿਬ ਕਹਿੰਦੇ ਆ ਵੀ ਇੱਕ ਉਹ ਕਹਾਣੀ ਆਪਾਂ ਤਾਂ ਸਾਰੀ ਕਹਾਣੀ ਪੜ੍ਹਨੀ ਪਊਗੀ, ਭਾਈ ਗੁਰਦਾਸ ਨੇ ਤਾਂ ਅੱਧੀ ਤੁਕ ਚਮਕਾ ਦਿੱਤੀ ਗੱਲ, ਅੰਨੇ ਅੰਨੀ ਖੂਹ ਹੇਠੇ ਦੇ ਬਸ ਭਾਈ ਕਹਿੰਦੇ ਇੰਨੀ ਗੱਲ ਕਰ। ਕਹਿੰਦੇ ਇੱਕ ਅੰਨਾ ਬੰਦਾ ਸੀ ਤੇ ਉਹ ਅੰਨਾ ਬੰਦਾ ਘਰ ਬੈਠਾ ਫਸ ਗਿਆ, ਤੇ ਕਈ ਅੰਨੇ ਬੰਦੇ ਇਹੋ ਜਿਹੇ ਬੈਠੇ ਹੁੰਦੇ ਬੜੇ ਔਖੇ ਦੇ ਸਾਹਮਣੇ, ਘਰ ਦੇ ਵੀ ਬੜੇ ਔਖੇ ਪਏ ਦੇ। ਉਹ ਕਹਿੰਦਾ ਮੈਂ ਟੈਰ ਕਰਕੇ ਆਉਣੀ ਆ, ਬਥੇਰਾ ਘਰਦੇ ਨੇ ਕਿ ਅੱਖਾਂ ਦੇ ਅੰਨਾ ਨੂੰ ਕਾਹਲੀ ਖੈਰ ਕਰੇਗਾ। ਉਹ ਕਹਿੰਦਾ ਮੈਂ ਘਰ ਬੈਠਾ ਆ ਗਿਆ ਵੀ ਮੈਂ ਤਾਂ ਜਾਊਂਗਾ ਜ਼ਰੂਰ। ਉਹ ਘਰ ਵਾਲੇ ਕਹਿੰਦੇ ਵੀ ਸਾਡੇ ਕੋਲ ਟਾਈਮ ਨੀ ਹੈ, ਨਹੀਂ ਤੇਰੇ ਨਾਲ ਕਿਤੇ ਜਵਾਕ ਨੂੰ ਭੇਜ ਦਿੰਦੇ, ਜੇ ਘਰ ਭੁੱਲ ਗਿਆ ਔਖਾ ਹੋ ਜੂਗੀ ਤੂੰ ਇਉਂ ਕਰ ਫਿਰ ਵੀ ਕਿਤੇ ਰੋਟੀ ਦਾ ਵੇਲਾ ਕਵੇਲਾ ਹੋ ਗਿਆ ਕਿ ਚੂਰੀ ਕੁੱਟ ਕੇ ਤੇਰੇ ਲੜ ਬੰਨ ਦਿੰਦੇ ਹੈ, ਇਹ ਕੰਮ ਤੇ ਤਾਂ ਭੁੱਖਾ ਦਾ ਨਾ ਬਣੇਗਾ, ਫਿਰ ਕੋਈ ਨਾ ਕੋਈ ਰਾਹ ਦੱਸਣ ਨਾਲ ਮਿਲ ਜਾਂਦਾ ਹੁੰਦਾ। ਉਹਨੇ ਚੂਰੀ ਕੁੱਟ ਕੇ ਸਾਥੀ ਅੰਨੇ ਦੇ ਬੰਨ ਦੀ ਨਾਲ ਅੰਨਾ ਚੱਲ ਪਿਆ, ਉਹੀ ਗੱਲ ਹੋਈ ਜਾਂਦਾ ਜਾਂਦਾ ਇਹੋ ਜਿਹਾ ਰਾਹ ਭੁੱਲਿਆ, ਉਹ ਜੰਗਲ ਚ ਜਾ ਵੜਿਆ ਬਸਤੀ ਛੱਡ ਕੇ। ਹੁਣ ਟਰੈਕਟਰ ਟੱਕਰਾਂ ਮਾਰਦਾ ਫਿਰਦਾ ਕਦੇ ਇੱਧਰ ਨੂੰ ਕਦੇ ਇੱਧਰ ਨੂੰ ਕਦੇ ਇੱਧਰ ਨੂੰ, ਰਾਹ ਕੋਈ ਨੀ ਮਿਲਦਾ, ਦੁਖੀ ਹੋ ਗਿਆ, ਫਿਰ ਘਬਰਾ ਵੀ ਗਿਆ ਕਿਉਂਕਿ ਸ਼ਾਮਾਂ ਪੈ ਰਹੀਆਂ। ਉਹਨੇ ਆਵਾਜ਼ ਮਾਰੀ ਕਹਿੰਦਾ ਭਾਈ ਜੇ ਮੇਰੀ ਕੋਈ ਆਵਾਜ਼ ਸੁਣਦਾ ਮੈਂ ਅੱਖਾਂ ਤੋਂ ਅੰਨਾ ਮੇਰੇ ਤੇ ਤਰਸ ਕਰੋ, ਕੋਈ ਮੈਨੂੰ ਰਾਹ ਦੱਸ ਦੇਵੇ। ਇਹ ਆਵਾਜ਼ ਸੁਣੀ ਅੱਗੋਂ ਇੱਕ ਬੋਲ ਪਿਆ ਭਲਾ ਮਾਨਸ, ਉਹ ਕਹਿੰਦਾ ਭਾਈ ਰਾਹ ਤਾਂ ਦੱਸ ਦਿਓ, ਮੈਂ ਸੁਣ ਲਈ ਤੇਰੀ ਆਵਾਜ਼, ਪਰ ਮੈਨੂੰ ਕੀ ਪਿਆ ਵੀ ਮੈਂ ਤੈਨੂੰ ਰਾਹ ਦੱਸਦਾ ਫਿਰਾਂ। ਉਹ ਕਹਿੰਦਾ ਤੂੰ ਬੰਦਾ ਕਿਹਾ ਜਾ, ਮੈਂ ਅੰਨਾ ਤੇ ਮੇਰੇ ਤੇ ਤਰਸ ਕਰ ਤੂੰ, ਤੇ ਤੂੰ ਮੇਰੇ ਕੋਲ ਕੀ ਭਾਲਦਾ, ਮੈਂ ਤਾਂ ਪਹਿਲੀ ਰੱਬ ਦਾ ਆਦਰ ਕੀਤਾ ਹੋਇਆ, ਅੱਖਾਂ ਮੇਰੇ ਕੋਲ ਨੀ ਹੈ। ਉਹ ਕਹਿੰਦਾ ਵੀ ਇਹ ਨੀ ਬਸ ਮੈਂ ਟਾਈਮ ਖਰਾਬ ਕਰਨਾ, ਮੈਨੂੰ ਸੁਣ ਦੱਸ ਕੀ ਦੇਵੇਂਗਾ ਤੂੰ ਮੈਨੂੰ। ਉਹ ਕਹਿੰਦਾ ਵੀ ਮੇਰੇ ਕੋਲ ਹੋਰ ਤਾਂ ਕੋਈ ਨੀ, ਮੇਰੇ ਕੋਲ ਤਾਂ ਚੋਰੀ ਹੋਈ ਹੈ। ਉਹਨੇ ਕਿਹਾ ਵੀ ਜਾਂਦੇ ਚੋਰ ਦੀ ਲਗੋਟੀਆਂ ਸੀ, ਕਹਿੰਦੇ ਚੱਲ ਚੋਰੀ ਹੈ ਗੱਲ। ਇਹ ਪੁੱਛਦਾ ਉਹ ਵੀ ਭੁੱਖਾ ਸੀ, ਉਹਦੀ ਲੈ ਕੇ ਚੂਰੀ ਮਜਲ ਮਜਲ ਸਾਰੀ ਖਾ ਗਿਆ, ਉਹਨੂੰ ਬਿਲਕੁਲ ਨੀ ਦੱਸੀ, ਇੱਕ ਬੋਲਤੀ ਵੀ ਨੀ ਦੱਸੀ ਦੂਜੇ ਦਿਨ। ਖਾ ਖੂ ਕੇ ਕਹਿੰਦਾ ਲਿਆ ਭਰਾ ਬਾਂਹ, ਬਾਂਹ ਫੜ ਕੇ ਤੁਰ ਪਿਆ ਦੋਨੇ। ਹੁਣ ਜੇ ਬਾਂਹ ਫੜਾਈ ਹੈ ਉਹਦਾ ਟੌਰ ਨਾਲ ਤੁਰ ਰਿਹਾ ਵੀ ਮੈਂ ਹੁਣ ਜਾ ਰਿਹਾ ਰਾਹ ਤੇ ਲੈ ਚੱਲਿਆ, ਗਾਹ ਭਾਣੇ ਦਾ ਪਤਾ ਹੀ ਨੀ ਜਿਵੇਂ ਕੀ ਵਰਤਣਾ, ਪਤਾ ਚੱਲ ਰਿਹਾ ਦਰੰਭ ਦੇ ਕੇ ਖੂਹ ਚੜੇ ਕਿਤੇ ਦੋਨੇ। ਉਹ ਖੂਹੇ ਚ ਪਾਣੀ ਦਾ ਹੈ ਨੀ ਸੀ, ਰੇਤਾ ਸੀ ਚੜਿਆ ਹੋਇਆ, ਇਹ ਕਹਿੰਦਾ ਮੌਤ ਦੇ ਨਾਲ ਇੱਧਰ ਦੇ ਪਾਸੇ ਦੂਜਾ ਇੱਧਰ ਦੇ ਪਾਸੇ ਜਿਵੇਂ ਡੱਡੂ ਖੂਹ ਤੁਰੇ ਫਿਰਦੇ ਹੁੰਦੇ ਆ ਪਾਣੀ ਚ, ਉਹ ਜਿਹੜਾ ਅੰਨਾ ਜਿਹਨੇ ਚੂਰੀ ਗਈ ਸੀ ਉਹਨੂੰ ਦੁੱਖ ਲੱਗਣਾ ਸੀ ਕਿ ਚੂਰੀ ਗਈ ਚੱਲ, ਉਹ ਗਾਲਾ ਕੱਢਦਾ ਤੇਰਾ ਬੇੜਾ ਬਹਿ ਜਾਓ ਕਹਿੰਦਾ,
ਤੋਲਨੇ ਤੇ ਦਰਦ ਨਹੀਂ ਕੀਤਾ ਕਰਾਂ, ਮੇਰੀ ਚੂਰੀ ਖਾ ਗਿਆ ਮੈਂ ਖੁਦ ਛਿੜ ਗਿਆ। ਇਹਨੇ ਨੂੰ ਦੂਆ ਬੋਲ ਪਿਆ, ਕਹਿੰਦਾ ਘਬਰਾ ਨਾ ਮੈਂ ਵੀ ਜਾ ਰਹੀ ਹੈ। ਕਹਿੰਦਾ ਉਹ ਚਲੋ ਮੈਂ ਤਾਂ ਅੰਨਾ ਵੀ ਤਾਂ ਪੂਜ ਲੈ ਗਿਆ, ਕੌਣ ਕਰਦੇ ਹੈ ਇੱਥੇ? ਉਹ ਕਹਿੰਦਾ ਮੈਂ ਵੀ ਅੰਨਾ, ਤੇਰਾ ਭਲਾ ਹੋ ਜਾ ਫਿਰ, ਤੂੰ ਮੇਰੀ ਮਾਂ ਕਦੇ ਬੜੀ ਸੀ, ਕਹਿੰਦਾ ਚੂਰੀ ਨਹੀਂ ਸੀ ਖਾਣੀ, ਚੂਰੀ ਤਾਂ ਤੂੰ ਤਾਂ ਹੀ ਖਵਾਈ ਵੀ ਮੈਂ ਸਜਾ ਕੈ। ਭਾਈ ਗੁਰਦਾਸ ਕਹਿੰਦੇ ਸੰਸਾਰ ਦੇ ਵਿੱਚ ਅਗਿਆਨੀ ਲੋਕ ਜਿਹੜੇ ਅੰਨੇ ਆਪ ਜਿਹਨਾਂ ਗੁਰੂ ਗ੍ਰੰਥ ਸਾਹਿਬ ਕਹਿੰਦੇ ਗੁਰੂ ਜਿਹਨਾਂ ਦਾ ਅੰਧਦਾ, ਉਹ ਨਿਰਦਾਸ ਸਿੰਘ ਜੀ ਉਹਨਾਂ ਅੰਨਿਆਂ ਦੀ ਬਾਹ ਫੜਦੇ ਕਾਹਦੇ ਵਾਸਤੇ ਪਦਾਰਥਾਂ ਰੂਪੀ ਚੂਰੀ ਖਾਣੀ, ਉਹਨਾਂ ਨੂੰ ਲੁੱਟਣਾ, ਉਹਨਾਂ ਧਨ ਲੁੱਟਣਾ। ਕਹਿੰਦੇ ਹਾਂ ਤੁਹਾਨੂੰ ਸਿੱਧੀ ਬੈਕੋਡਰ ਤੋੜਾਂਗੇ, ਆਓ ਤੁਸੀਂ। ਇਸ ਕਰਕੇ ਅੰਨੇ ਅੰਨੀ ਖੂਹੇ ਠਿੱਲ, ਉਹ ਨਰਕਾਂ ਰੂਪੀ ਖੂਹ ਦੇ ਵਿੱਚ ਨਾਲੇ ਆਪ ਡਿੱਗਣਗੇ ਭਾਈ, ਨਾਲੇ ਹੋਰਨਾਂ ਨੂੰ ਰੋਕਣਗੇ। ਸੋ ਇਸ ਕਰਕੇ ਗੁਰੂ ਗ੍ਰੰਥ ਸਾਹਿਬ ਕਲਯੁਗ ਦੇ ਅੰਦਰ ਜਗਤ ਗੁਰੂ ਜਹਰ ਪੀਰ ਨਿਰੰਕਾਰ ਦਾ ਸਰੂਪ ਪ੍ਰਗਟ ਗੁਰਾਂ ਦੀ ਦੇਰ। ਇਸ ਕਰਕੇ ਭਾਈ ਗੁਰੂ ਸਾਹਿਬ ਨੇ, ਗੁਰੂ ਗੋਬਿੰਦ ਸਿੰਘ ਸਾਹਿਬ ਨੇ ਐਵੇਂ ਨਹੀਂ ਖਾਲਸੇ ਮੁਲਾ ਗੁਰੂ ਗ੍ਰੰਥ ਦਾ ਦਰਸਾਇਆ, ਗੁਰਬਾਣੀ ਇਸ ਜਗ ਮੈਂ ਚਾਨਣਾ ਕਰਮ ਦੱਸਿਆ ਮਾਣਾ। ਸੋ ਇਸ ਪ੍ਰਕਾਰ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਕਹਿੰਦੇ ਨਿਤ ਦੇਖੇ ਮੈਂ ਨੀਂਦ ਸੁਖ ਛਾਤੀ ਰਿਸ ਦਾਜੀ। ਹੁਣ ਇਹ ਈਰਖਾ ਦੀ ਅੱਗ ਹੈ ਜਦੋਂ ਹਿਰਦੇ ਚ ਲੱਗ ਜਾਏ, ਜਿਉਂ ਜਿਉਂ ਚੱਲੇ ਚੁਭੇ ਦੁੱਖ ਪਾਵੇ ਜਮਕਾਲ ਸਹੇ ਸਰ ਡੰਡਾ। ਇਹ ਹੋਮੇ ਦਾ ਕੰਡਾ ਚੁਭ ਜਾ ਕਿਸੇ ਦਿਨ, ਉਹ ਫਿਰ ਇਸੇ ਤਰ੍ਹਾਂ ਹੋਇਆ ਕਰਦਾ। ਇਹ ਅੰਨਾ ਗੁਰੂ ਜੀ ਖੂਹ ਚ ਸੱਚਣ ਵਾਲਾ ਨਾਲੇ ਆਪ ਡਿੱਗਣ ਵਾਲਾ ਮਰ ਗਿਆ, ਆਪ ਤੇ ਚੇਲੇ ਸਾਹਿਬ ਜੀ ਉੱਥੇ ਬੈਠੇ ਵੀ ਮਕਾਨ ਦੇ ਰਹੇ ਹੈ ਕੋਠੇ ਪਿੰਡ ਦੇ ਵਿੱਚ। ਉਹਨਾਂ ਨੂੰ ਅਜੇ ਗਿਆਨ ਹੀ ਨਹੀਂ ਹੋਇਆ ਕਿ ਸੱਚਾ ਗੁਰੂ ਗੁਰੂ ਅਰਜਨ ਸਾਹਿਬ ਹੈ, ਐ ਮਕਾਨ ਸਾਹਿਬ ਜੀ ਲੋਕਾਂ ਦਾ ਹੋ ਜਾਂਦਾ ਹੈ। ਬੜੀ ਦੁਨੀਆ ਐਸੀ ਹੈ, ਗੁਰੂ ਮਹਾਰਾਜ ਕਿਰਪਾ ਕਰੇ। ਇਸੇ ਸਾਥ ਹੀ ਇਹ ਬਚਨ ਕੀਤੇ ਵੀ ਈਰਖਾ ਹਿਰਦੇ ਦੇ ਅੰਦਰ ਛਾਤੀ ਅੱਗ ਲੱਗੀ ਹੈ ਚੰਦੂ ਦੇ ਜਿਹੜੇ ਉਹਦੇ ਨੌਕਰ ਨੇ ਪੁੱਟ ਪੁੱਟ ਕੇ ਪੈਂਦਾ ਉਹਨਾਂ ਨੂੰ। ਉਹਨਾਂ ਕਹਿੰਦਾ ਲੱਗ ਜਾਓ ਮੇਰੇ ਕੋਲ ਲੈ ਕੇ ਕਰੋ ਤੁਸੀਂ। ਉਹਨਾਂ ਦਾ ਤਾਂ ਕਸੂਰ ਨੀ ਕੋਈ, ਉਹ ਜ਼ਿਆਦਾ ਦੁਖੀ ਹੋਏ ਨਾ ਇਸ ਵੇਲੇ, ਰੋਟੀ ਉਹ ਨੀ ਖਾਂਦਾ, ਨੀਂਦ ਉਹਦੀ ਨੀ ਆਉਂਦੀ, ਨੌਕਰ ਉਹਨੂੰ ਨੀ ਚੰਗਾ ਲੱਗਦਾ ਚੰਦੂ ਨੂੰ, ਤੇ ਜਿਹੜਾ ਕੋਈ ਬੋਲਦਾ ਉਹਦੇ ਗਲ ਪੈ ਜਾਂਦਾ। ਆਵਾਜ਼ ਕਰਦਾ ਨਾ ਮੌਨ ਚੁੱਪ ਕਰਕੇ ਰਹਿ ਰਿਹਾ, ਇਉਂ ਗਮਗੀਨ ਹੋ ਰਿਹਾ ਹੈ।
ਚਿੰਤਾ ਜਿਸਨ ਕਹਿ ਪੋ ਜਤਨ ਬਣਾਵੇ,
ਬੜੇ ਯਤਨ ਬਣਾਉਂਦਾ ਚਿੰਤਾ ਕਰਦਾ ਹੈ।
ਗਿਣਤੀ ਚੜ੍ਹਦਾ
ਇੱਕ ਗੱਲ, ਗਿਣਤੀ ਚੜ੍ਹਦੀ ਹੈ ਉਤਰਦੀ ਹੈ, ਐ ਗਿਣਤੀਆਂ ਬਿਣਤੀਆਂ ਕਰ ਰਿਹਾ ਹੈ। ਕਿਉਂਕਿ ਇਸ ਲਈ ਹੈ ਕਹਿੰਦਾ ਬਾਦਸ਼ਾਹ ਨੂੰ ਇੰਨੀ ਵਾਰ ਮੈਂ ਕਿਹਾ, ਕਹਿੰਦਾ ਬਾਦਸ਼ਾਹ ਮੇਰਾ ਯਕੀਨ ਨਹੀਂ ਕਰਦਾ। ਬਾਦਸ਼ਾਹ ਹਿਰਦੇ ਚੋਂ ਅਦਰ ਕਰਦਾ ਹੈ ਗੁਰੂ ਅਰਜਨ ਸਾਹਿਬ ਦਾ, ਇਸ ਲਈ ਸੰਸੇ ਕਰਦਾ, ਡਰਦਾ ਹੈ
ਬਾਦਸ਼ਾਹ।
ਬਾਦਸ਼ਾਹ ਹੁਕਮ ਨਹੀਂ ਦਿੰਦਾ ਵੀ ਫੜ ਲਓ ਗੁਰੂ ਅਰਜਨ ਸਾਹਿਬ ਨੂੰ, ਜਾਂ ਇਹਨੂੰ ਨਾਸ਼ ਕਰ ਦਿਓ। ਮੈਂ ਬੜੇ ਯਤਨ ਕੀਤੇ, ਸਾਰੀ ਚਾਲ ਦਿੰਦਾ
ਬਾਦਸ਼ਾਹ।
ਪਾਪ ਆਤਮਾ ਭਾਈ ਸਿਆਲ ਕੇ ਅਸੀਂ ਗਿਣਤੀਆਂ ਕਰਦਾ ਹੈ।
ਸੰਦੇ
ਸਾਹ ਭਰ ਭਰ ਕੇ ਲੈ ਰਿਹਾ, ਸੂਰ ਤੋਂ ਝੂਰਦਾ ਹੈ। ਮਾਨੋ ਖਰ ਸਿੱਕਾ ਸਾਹਿਬ ਸਰ ਤੀਰ ਦਾ ਨਾਮ ਹੈ, ਸਮਸਰ ਬਰਾਬਰ, ਤਿੱਖੇ ਤੀਰ ਦੇ ਬਰਾਬਰ ਇਹ ਬਿਰਕੀ ਦੀ ਮੌਤ ਦਾ ਬਾਣ ਉਹਦੇ ਚਿੱਤ ਵਿਚ ਗੜ ਗਿਆ ਹੈ। ਤੇ ਉਹ ਇੰਨਾ ਗੜਿਆ ਗੱਡ, ਉਹ ਬਹੁਤ ਹੀ ਗੜਿਆ ਹੈ, ਚਿੰਤਾ ਦੀ ਨਦੀ ਵਿਚ ਬਹਿ ਰਿਹਾ ਹੈ, ਜਿਹਦੇ ਵਿਚ ਦੁੱਖ ਰੂਪੀ ਜਲ ਹੈ। ਇੱਕ ਦਿਨ ਮੈਂ ਬਾਦਸ਼ਾਹ ਦੇ ਕੋਲ ਗਿਆ, ਹੁਣ ਗਮ ਤੋਂ ਬਾਹਰ ਨਿਕਲਿਆ ਕਈ ਦਿਨਾਂ ਬਾਅਦ, ਕਿਉਂ ਕਿਰੇ ਜਾ ਕਰਕੇ ਚੰਦੂ ਬਾਦਸ਼ਾਹ ਜਹਾਂਗੀਰ ਨੂੰ ਕਹਿੰਦਾ, ਮਹਾਰਾਜ ਗੁਰੂ ਨਾਨਕ ਸਾਹਿਬ ਜੀ ਹੋਏ ਜਿਹਨਾਂ ਦੀ ਵੱਡੀ ਵਡਿਆਈ, ਤੁਹਾਡੀ ਤੁਹਾਡੇ ਵੀ ਗੱਦੀ ਦੇ ਬਾਦਸ਼ਾਹ ਹੋਏ ਬੜੇ ਬੜੇ, ਪ੍ਰਥਮ ਪਏ ਬਾਦਸ਼ਾਹ ਜੀ ਦਿਲ ਕੀ ਵਡਿਆਈ, ਉਹਨਾਂ ਦੀ ਵੱਡੀ ਵਡਿਆਈ ਹੋਏ। ਤੇ ਇਹ ਰੁਕ ਜਾਣ ਕਰਕੇ ਫਿਰ ਬੋਲਿਆ, ਤੇ ਕਹਿਣ ਲੱਗਾ ਹਜ਼ਰਤ ਜੀ ਤਿਰਕੀਆ ਗੁਰੂ ਪ੍ਰਲੋਕ ਸੁਧਾਰ ਗਿਆ, ਗੁਰੂ ਕਹਿੰਦਾ ਨਾ ਉਹਨੂੰ ਤਿਰਕੀ ਨੂੰ, ਕਹਿੰਦੇ ਤਿਰਕੀਆ ਗੁਰਦੇਵ ਸਾਡੇ ਚੜ੍ਹਾਈ ਕਰਕੇ, ਇਹਦਾ ਦਾਸੀ ਸੀ ਨਾ, ਦਾਸੀ ਦਾ ਬੜਾ ਔਖਾ ਹੁੰਦਾ, ਤੇ ਤਿਰਕੀਆ ਗੁਰੂ ਨੇ ਜਿਹੜਾ ਤਨ ਵਿਛੋੜ ਦਿੱਤੇ ਉਸਨੇ, ਗੁਰੂ ਨਾਨਕ ਨੇ ਗੱਦੀ ਚੜਾਈ ਸੀ ਬੜੀ ਚੰਗੀ ਰੀਤ ਸੀ, ਉਹ ਬੜਾ ਹੀ ਸੰਤ ਮਤਾ ਸੀ ਗੁਰੂ ਨਾਨਕ ਸਾਹਿਬ ਦਾ, ਕਿਸ ਸ਼ਾਂਤ ਸੀ ਜਿਸ ਮਤ تے بڑی انہاں دی مت سی جڑی ایسی سی چتر سی مت انیکاں دیساں دے لوگ آ کے انہاں دے چرن پوجدے سن انیکاں بھیٹا دے آ کے لوکی متھے ٹیکدے سن گرو نانک نوں تے ہن انہاں دی گدی دے اتے پنجویں تھان تے گرو رام داس دا پتر ہے ارج نام ارجن ہے ਤੇ ਅੰਜ ਭਾਵ ਕੀ ਤਿਰਥੀ ਦਾ ਛੋਟਾ ਭਰਾ ਜਿਹੜਾ ਅਰਜਨ ਦੇ ਅੰਜਨ ਨਾਮ ਅਰਜਨ ਅਹਿਮਨ ਮਹਿਦ ਹੰਕਾਰੀ ਐਸਾ ਦੋਸਤ ਹੈ ਕਹਿੰਦਾ ਤੂੰ ਹੰਕਾਰੀ ਬੜਾ ਗੁਰੂ ਅਰਜਨ ਦਾ ਨੂੰ ਕਹਿੰਦਾ ਬਾਦਸ਼ਾਹ ਦੇ ਕੋਲ ਚੁਗਲੀ ਕਰਦਾ ਹੈ ਤੇ ਉਹ ਕਿਸੇ ਨੂੰ ਅੱਖ ਦੇ ਥੱਲੇ ਨਹੀਂ ਲਿਆਉਂਦਾ ਹੈ ਇਸ ਕਰਕੇ ਸਮਝ ਹੀ ਕਿਸੇ ਨੂੰ ਨਹੀਂ ਹੈ ਉਹ ਕਦੇ ਵੀ ਗੁਣ ਏਕ ਨਾ ਧਾਰੀ ਕੋਈ ਗੁਣ ਇੱਕ ਵੀ ਨਹੀਂ ਅਰਜਨ ਦੇ ਵਿੱਚ ਤੁਹਾਡੇ ਕੋਲ ਕਦੇ ਚੱਲ ਕੇ ਨਹੀਂ ਆਇਆ ਨਿਜ ਲੱਗਾ ਪ੍ਰਸਾਦ ਆਪਣੇ ਆਪ ਨੂੰ ਵੱਡਾ ਮੰਨਦਾ ਜਿਹੜਾ ਗੁਰੂ ਕਿਰਤੀ ਆ ਜੀ ਕਿੰਨੀ ਵਾਰ ਤੁਹਾਡੇ ਕੋਲ ਆ ਰਿਹਾ ਗੁਰੂ ਦਾ ਇਹੋ ਜਿਹਾ ਚਾਹੀਦਾ ਰਾਜ ਚੱਲ ਕੇ ਆਪ ਆਵੇ ਤੇ ਉਹ ਕਿੰਨਾ ਚੰਗਾ ਸੀ ਤੁਹਾਡੇ ਕੋਲ ਕਈ ਵਾਰ ਤੁਹਾਡੇ ਦਰਸ਼ਨ ਕਰਨ ਆਇਆ ਉਹਨਾਂ ਦਾ ਇੱਕ ਪੁੱਤਰ ਹੈ ਮੈਂ ਜਾਣਿਆ ਪਿੱਛੇ ਗੁਰਦਾ ਗੱਦੀ ਦਾ ਮਾਲਕ ਉਹ ਬਣਿਆ ਮਿਹਰਬਾਨ ਉਹ ਮਹਾਰਾਜ ਤੁਹਾਡੀ ਉਡੀਕ ਕਰ ਰਿਹਾ ਕਿ ਬਾਦਸ਼ਾਹ ਆ ਕੇ ਮੈਨੂੰ ਸਰੋਪਾ ਦੇਵੇ ਉਹਦੀ ਇੱਛਾ ਇਹ ਹੈ ਵੀ ਹਜ਼ਰਤ ਤੁਸੀਂ ਆਪ ਆ ਕੇ ਦਿੱਲੀ ਦਾ ਬਾਦਸ਼ਾਹ ਮੇਰੇ ਸਿਰ ਤੇ ਪੱਗ ਬਣਾਵੇ ਗੱਲਾਂ ਕੋਈ ਬਣਾਈ ਜਾਂਦਾ ਤੇ ਉਹ ਕਹਿ ਰਿਹਾ ਹੈ ਤੇ ਜਗ ਦੀ ਵਡਿਆਈ ਪ੍ਰਾਪਤ ਹੋਵੇ ਮਨਤਾ ਹੋਵੇਗੀ ਜੇ ਤੁਸੀਂ ਜਾਓਗੇ ਬਾਦਸ਼ਾਹ ਨੇ ਉਸ ਵੇਲੇ ਹੁਕਮ ਕੀਤਾ ਤੁਮ ਲਈ ਆਪਣੇ ਪਾਸ ਅਬ ਕਹਿਣ ਦੇਹੋ ਪਹੁੰਚਾਇਓ ਤੂੰ ਇੱਥੋਂ ਚਲੋ ਪਾਸ ਪਹੁੰਚਾ ਦੇ ਆਪਣੀ ਕਮੀ ਤੋਂ ਮੇਰਾ ਹਾਲੇ ਜਾਣ ਦਾ ਟਾਈਮ ਨੀ ਜਹਾਂਗੀਰ ਕਹਿੰਦਾ ਤੇ ਉਹਨੇ ਆਪਣੇ ਦਾਸ ਨੂੰ ਦੇ ਕੇ ਤੋੜ ਦਿੱਤਾ ਤੁਹਾਨੂੰ ਪਹਿਲਾਂ ਅਜੀਬ ਕਰ ਦਿੱਤੀ ਹੈ ਇਹ ਜੇ ਆਦਰ ਦੇ ਵਚਨ ਕਹਿੰਦੇ ਸਦਾ ਇੱਥੇ ਵੱਜਦੇ ਰਹੋ ਕੋਠੇ ਗ੍ਰਾਮ ਦੇ ਅੰਦਰ ਕਹਿੰਦੇ ਅੰਜ ਉਹ ਵੱਲ ਦਾਵ ਕਰ ਗੁਰੂ ਅਰਜਨ ਦੇਵ ਨੇ ਛਲ ਪ੍ਰੇਮ ਕਰਕੇ ਇਹਨਾਂ ਨੂੰ ਕੱਢ ਦਿੱਤਾ ਉੱਥੋਂ ਅੰਮ੍ਰਿਤਸਰ ਸਾਹਿਬ ਤੋਂ ਪਹਿਲਾਂ ਇਹ ਉਦੋਂ ਤੋਂ ਬੜਾ ਹੰਕਾਰੀ ਹੋ ਗਿਆ ਅਰਜਨ ਦੇਵ ਐ ਸਾਹ ਸਿੰਘ ਚੁਗਲੀਆਂ ਲਾ ਰਿਹਾ ਬਾਦਸ਼ਾਹ ਨੂੰ ਬਾਦਸ਼ਾਹ ਨੇ ਕੁਝ ਨਾ ਕਹਿਣ ਕਰਕੇ ਉਹ ਡਰਦਾ ਨਹੀਂ ਹੈ ਰਹਿੰਦੀ ਬੋਲੀ ਗੱਲ ਹੁਣ ਸਾਹ ਸਿੰਘ ਜੀ ਜਮੀਨ ਵੇਟ ਦਿੱਤੀ ਕਹਿੰਦੇ ਉਹਨੇ ਚੋਰ ਰੱਖੇ ਹੋਏ ਚੋਰੀਆਂ ਕਰਾਉਂਦਾ ਗੁਰੂ ਅਰਜਨ ਸਾਹਿਬ ਉਹਨੇ ਤਸਕਰ ਰੱਖੇ ਹੋਏ ਨੇ ਕੋਲ ਇਸ ਕਰਕੇ ਡਰਦਾ ਨੀ ਹੈ ਕੋਲ ਕਿਸੇ ਤੋਂ ਵੀ ਧਨ ਦੂਰ ਦੂਰ ਤੋਂ ਆਉਂਦਾ ਇਹ ਨਿਕਸਾਰ ਹੈ ਮੰਗਵਾ ਦੀ ਚੋਰੀਆਂ ਕਰਾ ਲੈਂਦਾ ਧਨ ਬਹੁਤ ਹੋ ਗਿਆ ਗਿਣਦਾ ਨੀ ਕਿਸੇ ਨੂੰ ਇੱਕ ਸਰੋਵਰ ਉਹਨੇ ਰਚ ਲਿਆ ਇੱਕ ਮੰਦਰ ਬਣਾ ਤੁਹਾਨੂੰ ਹਰ ਮੰਦਰ ਕਹਿੰਦੇ ਹੈ ਚਾਲ ਰਚਿਓ ਮੰਦਰ ਕਰਿਓ ਤਾਂ ਦਰਬ ਲਗਾਇਓ ਬੜੇ ਪੈਸੇ ਲਾ ਦਿੱਤੇ ਉਹਦੇ
ਤੇ
ਇਹ ਬਾਦਸ਼ਾਹ ਜਾਣਗੇ ਤਾਂ ਪਿਓਨ ਤੇ ਬਣਾਈਆ ਲੋਕਾਂ ਨੂੰ ਭੁਲਾਉਣ ਵਾਸਤੇ ਵੀ ਲੋਕ ਇੱਥੇ ਮੇਰੀ ਪੂਜਾ ਕਰਨ ਤੇ ਤੁਸੀਂ ਕਹਿੰਦੇ ਸੀ ਆਪੇ ਆ ਤੂੰ ਹੁਣ ਤੇ ਬਣਾਇਆ ਨੀ ਤੁਸੀਂ ਉਹਨਾਂ ਨੂੰ ਤੂੰ ਹੁਣ ਤੇ ਆਪ ਨੂੰ ਆ ਕੇ ਮੇਰੇ ਨੀ ਮਾਰਿਆ ਤੁਹਾਨੂੰ ਸਮਝਦੇ ਕੁਛ ਨਹੀਂ ਹੈ ਜਿਵੇਂ ਵੀ ਬਣੇ ਮਹਾਰਾਜ ਉਵੇਂ ਕਰਨਾ ਚਾਹੀਦਾ ਨਹੀਂ ਤਾਂ ਚੋਰੀਆਂ ਵਧਣਗੀਆਂ ਦੇਸ਼ ਵਿੱਚ ਐਡੀ ਟੇਢੇ ਢੰਗ ਨਾਲ ਚੋਰੀ
ਕੀਤੀ
ਇੰਨੀ ਤਾਂ ਵਿਅਕਤਾ ਹੀ ਹੈ ਨਾ ਵੀ ਹੁਣ ਤਾਂ ਬੁਲਾਉਣਾ ਹੀ ਚਾਹੀਦਾ ਉਹਨੂੰ ਪੁੱਛਣਾ ਹੀ ਚਾਹੀਦਾ ਵੀ ਤੂੰ ਚੋਰੀਆਂ ਕਿਉਂ ਕਰਾ ਰਹੇ ਚਲੋ ਇਹ ਤਾਂ ਗੱਲ ਪੁੱਛੋ ਜੇ ਹੋਰ ਨਹੀਂ ਇਹ ਚੁਗਲੀ ਐਸੀ ਲਾ ਦਿੱਤੀ ਕੋਲੋਂ ਤੇ ਬਾਦਸ਼ਾਹ ਕਹਿੰਦਾ ਕੋਈ ਬਾਤ ਨੀ ਮੈਂ ਆਏ ਜੇ ਭੁੱਲ ਲੈ ਬੁਲਾਈ ਆਪਾਂ ਬੁਲਾ ਲਵਾਂਗੇ ਜੇ ਨਹੀਂ ਆਊਗਾ ਇਹ ਨਿਸ਼ਚੈ ਕੀ ਹੈ ਸਾਚ ਇਹ ਕਹਿ ਮਿਥਿਆ ਕਰ ਜੋ ਤੂੰ ਵਚਨ ਕਹੇ ਨੂੰ ਕਿ ਚੋਰ ਰੱਖੇ ਜਾਂ ਨਹੀਂ ਰੱਖੇ ਇਹਨਾਂ ਦਾ ਨਿਰਣਾ ਕਰਾਂਗੇ ਇਹਦਾ ਨਿਰਣਾ ਕਰਾਂਗੇ ਵੀ ਤੂੰ ਸੱਚ ਕਿਹਾ ਕਿ ਝੂਠ ਕਿਹਾ ਕਿਉਂਕਿ ਜਿਵੇਂ ਜਿਵੇਂ ਉਹ ਚੋਰੀ ਦਾ ਹਟਾਉਣੀ ਬਣਦੀ ਹੈ ਪਰ ਸਾਬਤ ਕਰਨੀ ਪਏਗੀ ਵੀ ਕਿਹਦੀ ਚੋਰੀ ਕੀਤੀ ਹੈ ਕਿਹੜੇ ਧਾਰ ਵੀ ਰੱਖੇ ਨੇ ਇਹ ਨਿਰਣਾ ਕਰਕੇ ਫਿਰ ਇਹ ਝੂਠ ਨਹੀਂ ਹੋਣਾ ਚਾਹੀਦਾ ਚੰਗ ਬਹੁਤ ਆਨੰਦ ਵਿੱਚ ਹੋਇਆ
ہردے دے لک جان لیا جن روک کی بات کہ میرے رخ کی گل کر دیتی بادشاہ نے تھوڑا جہا رخ میرے تو نہیں ہو گیا ہے بات کہ ہوا نو جن برش نو جڑا سے پٹ دینی ہے ہوا بات برش کو ہٹے جم ناپ کر دینی ہے کار دیکھ کر بات کہنے اسی طرح یہ دیکھ کر کے نہ بھی ہوں یہ سما ہے دو دیر کے سٹ مارنی ٹھیک ہے ایس ہوں ایس ویل چندو نے کہا ہوں بدلا لوا یہ ساتھ نہیں ایسے بچار کرتے ہوئے اتحاس سنتا ہے باقی رہی کتھا ساتھ نہیں شری چند جی کا میل ہوئے گا اگے اتحاس کا ساتھ نہیں لڑی ہو سمپلی ہے پھر گرو ارجن صاحب کی شہید والوں اتحاس کا رخ مل رہا ہے سدگرو جی کرپا کرم تاری بہت پیار ستکار کتھا سرون کرتے ہو گرو صاحب کی اسی طرح لگن بنائی رکھے آپ جی کی
بار برہما
اوناس اوناس اے پورن اے درد میں سکھ کنجن گنتاس اے سنگی ہے نمکار نرگن سب ٹیک ہے گوبند ہے گن نام جا کے سدا دے اے اپرم پر ہر ہرے ہے پیو بنہار اے سنت ہے کہ سدا سنگ نیدارایا اے لا گر ماں داس رو میں نرگن گن نہیں کوئے نانک جی جے نام دا کرو آئے پرب شرناگتی کرپا نت دیال ایک اکر ہر من وس نانک ہو سنہا ایک اکر ہر من وس نانک ہو سنہا واہگرو جی کا خالصہ
واہگرو جی کی فتح
سنتان شری گرو 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 سنگ اور